ਤਿੰਨ ਭੇਟ ਦੁਰਮਤ ਖੋਈ, ਤਿੰਨ ਕੀ ਧੂਰ ਨਾਨਕ ਦਾਸ ਵਾਂਚੈ, ਜਿਨ ਹਰ ਨਾਮ ਹਿਰਦੈ ਪੁਰ ਹੋਈ। ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ। ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸਾਕਸ਼ਾਤ ਸ਼ਬਦਾਵਤਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਵਚਨਾਂ ਦੀ ਜੋ ਲੜੀਵਾਰ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ, 1390 ਅੰਗ ਤੇ ਕੱਲ ਨਾਮੇ ਭੱਟ ਦੀ ਰਸਨਾ ਤੋਂ ਉਚਾਰਨ ਕੀਤੀ ਗੁਰੂ ਨਾਨਕ ਦੀ ਮਹਿਮਾ ਦੇ ਅਗੰਮੀ ਬਚਨੇ ਚੱਲ ਰਹੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਨਿਰਾਕਾਰ ਦਾ ਸਰੂਪ, ਨਿਰਗੁਣ ਆਪ ਸਰਗੁਣ ਤੀ ਉਹੀ, ਇਹ ਉਹੀ ਸਰੂਪ ਹੈ ਜੋ ਨਿਰਾਕਾਰ ਹੈ, ਨਿਰੰਕਾਰ ਆਕਾਰ ਕਰ, ਨਿਰਾਕਾਰ ਨੇ ਨਿਰੰਕਾਰ ਦਾ ਭਾਵ ਹੀ ਨਿਰਅਕਾਰ ਆਕਾਰ ਤੋਂ ਰਹਿਤ ਹੈ, ਉਹ ਨਿਰੰਕਾਰ ਆਕਾਰ ਸਰੂਪ ਆਕਾਰ ਵਾਲਾ ਸਰੂਪ ਬਣਾ ਕੇ ਸੰਸਾਰ ਦੇ ਅੰਦਰ ਜਿਵੇਂ ਵਿਚਰੇ ਨੇ, ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪਾਰ ਬ੍ਰਹਮ ਪਰਮੇਸ਼ਵਰ ਦਾ ਸਰੂਪ ਹਿਰਦੇ ਵਿੱਚ ਧਿਆਨ ਕਰਕੇ ਗੁਰ ਪਰਮੇਸ਼ਰ ਏਕੋ ਜਾਣ ਦੇ ਭਾਵ ਵਿੱਚ ਪਟ ਆਪਣੀਆਂ ਸਵਈਆਂ ਦੇ ਅੰਦਰ ਉਹਨਾਂ ਭਗਤਾਂ ਦੇ ਨਾਮ ਲੈ ਕਰਕੇ, ਤੇ ਜਿਵੇਂ ਪਿੱਛੇ ਆਪ ਜੀ ਨੇ ਸਰਵਣ ਕੀਤਾ, ਗੁਣ ਗਾਵੈ ਰਵਿਦਾਸ ਭਗਤ ਜੈ ਦੇਵ ਤਰਲੋਚਨ, ਉਹਨਾਂ ਸਾਰਿਆਂ ਭਗਤਾਂ ਦੇ ਜਿਹੜੇ ਅਦਵੈਤਵਾਦੀ ਸਨ, ਦਵੈਸ ਇਹਨਾਂ ਦੀ ਖਤਮ ਹੋ ਚੁੱਕੀ ਸੀ, ਇਹ ਉਹਨਾਂ ਭਗਤਾਂ ਦੇ ਨਾਮ ਲੈ ਕੇ ਕਿ ਉਹਨਾਂ ਨੇ ਗੁਰੂ ਨਾਨਕ ਦੀ ਮਹਿਮਾ ਕੀਤੀ ਹੈ। ਸਤਿਗੁਰੂ ਬਖਸ਼ਿਸ਼ ਕਰਨ, ਇਹ ਬ੍ਰਹਮ ਬਾਣੀ ਹੈ ਅਤੇ ਸੰਸਾਰ ਦੀਆਂ ਸੰਸਾਰੀ ਵਿਦਿਆ ਜਿਹੜੀਆਂ ਨੇ ਉਹ ਸੰਸਾਰ ਦੇ ਨਾਲ ਜੋੜਨ ਵਾਸਤੇ, ਸੰਸਾਰੀ ਵਿਦਿਆ ਵਾਸਤੇ ਲੱਖਾਂ ਰੁਪਈਏ ਮਨੁੱਖ ਖਰਚ ਕਰਦਾ, ਉਸ ਵਿਦਿਆ ਦਾ ਰਿਜ਼ਲਟ ਕੀ ਹੈ? ਸੰਸਾਰ ਦੇ ਨਾਲ ਪ੍ਰਵਿਰਤ ਹੋਣਾ, ਸੰਸਾਰ ਦੇ ਨਾਲ ਸਾਂਝ ਪਾਉਣੀ, ਸੰਸਾਰੀ ਤਰੱਕੀ ਵਾਸਤੇ ਅਤੇ ਮਾਇਆ ਦੀ ਪ੍ਰਾਪਤੀ ਵਾਸਤੇ ਨਿਸ਼ਾਨਾ ਕੇਵਲ ਇਤਨਾ ਹੀ ਹੈ। ਜਿਹੜੀ ਬ੍ਰਹਮ ਵਿਦਿਆ ਹੈ, ਇਹ ਸਾਸ ਜੀ ਬ੍ਰਹਮ ਨੂੰ ਪ੍ਰਾਪਤ ਕਰਨ ਵਾਸਤੇ, ਇਸ ਵਿਦਿਆ 'ਤੇ ਸਾਡਾ ਧਿਆਨ ਨਹੀਂ ਹੈ। ਕਦੇ ਸਾਡੇ ਸਿੱਖ ਘਰਾਣਿਆਂ ਵਿੱਚ ਬੱਚਿਆਂ ਨੂੰ ਸੁਰਤ ਸੰਭਲਦਿਆਂ ਨੂੰ ਪਹਿਲਾਂ ਗੁਰੂ ਦੇ ਮੁਖ ਤੋਂ ਪੈਦਾ ਹੋਈ ਇਹ ਭਾਸ਼ਾ ਗੁਰਮੁਖੀ, ਗੁਰੂ ਦੇ ਮੁਖ ਵਾਲੀ ਭਾਸ਼ਾ, ਜਿਹਦੇ 'ਚ ਗੁਰੂ ਸਾਹਿਬ ਨੇ ਆਪਣੀ ਮੁਖ ਤੋਂ ਬ੍ਰਹਮ ਬਾਣੀ ਦਾ ਉਚਾਰਨ ਕੀਤਾ ਹੈ, ਗੁਰ ਜਮਾਂ ਮੁਖੀ ਗੁਰਮੁਖੀ, ਉਹ ਗੁਰਮੁਖੀ ਅੱਖਰਾਂ ਨੂੰ ਸਤਿਕਾਰ ਦੇ ਸਹਿਤ ਸਿਖਾਉਂਦੇ। ਮਹਾਰਾਜਾ ਰਣਜੀਤ ਸਿੰਘ ਵਰਗੇ ਸ਼ੇਰੇ ਪੰਜਾਬ, ਜਿਨ੍ਹਾਂ ਦੀ ਧਾਂਕ ਸੰਸਾਰ ਵਿੱਚ ਰਹੇਗੀ, ਅਤੇ ਉਹਨਾਂ ਨੂੰ ਵੀ ਇੱਕ ਗ੍ਰੰਥੀ ਸਿੰਘ ਦੇ ਕੋਲ ਵਿਦਿਆਰਥੀ ਬਣਾਇਆ ਗਿਆ ਕਿ ਭਾਈ ਸਾਹਿਬ ਇਹਨਾਂ ਨੂੰ ਗੁਰਮਤਿ ਦੀ ਵਿਦਿਆ ਪੜ੍ਹਾਓ। ਸੋ ਇਉਂ ਸਾਸ ਜੀ ਸਿੱਖ ਘਰਾਣਿਆਂ ਵਿੱਚ ਬੜੀ ਬੜੀ ਰਿਆਸਤਾਂ ਦੇ ਮਾਲਕ ਸ਼ੇਰੇ ਪੰਜਾਬ ਵਰਗੇ ਮਹਾਰਾਜੇ ਦੀਆਂ ਮਿਸਾਲਾਂ ਹਨ ਵੀ ਉਹ ਬੱਚਿਆਂ ਨੂੰ ਗੁਰਸਿੱਖ ਘਰਾਣੇ ਸੀ ਜਿਹੜੇ ਗੁਰਮੁਖੀ ਅੱਖਰਾਂ ਦੇ ਨਾਲ ਜੋੜਦੇ ਸਨ, ਕਿਉਂਕਿ ਗੁਰੂ ਦਾ ਹੁਕਮ ਸੀ ਕਿ ਇਹਨਾਂ ਨੂੰ ਸਿੱਖਣ ਅਤੇ ਸਿਖਾਉਣ ਦਾ ਹੁਕਮ ਕੀਤਾ ਹੋਇਆ ਰਹਿਤਨਾਮਿਆਂ ਦੇ ਅੰਦਰ। ਫਿਰ ਇਹਨਾਂ ਦੇ ਨਾਲ ਗੁਰਬਾਣੀ ਦੇ ਸਾਸ ਜੀ ਅੱਖਰਾਂ ਨੂੰ ਪਹਿਲਾਂ ਸ਼ੁੱਧ ਉਚਾਰਨ ਕਰਨਾ, ਫਿਰ ਉਹਨਾਂ ਸ਼ੁੱਧ ਅੱਖਰਾਂ ਨੂੰ ਉਚਾਰਨ ਕਰਕੇ ਗੁਰਬਾਣੀ ਦਾ ਸ਼ੁੱਧ ਉਚਾਰਨ ਸਿੱਖਣਾ। ਕਾਹਦੇ ਵਾਸਤੇ ਹੈ? ਗੁਰੂ ਨਾਲ ਜੁੜਨ ਵਾਸਤੇ। ਗੁਰਮੁਖੀ ਅੱਖਰ ਗੁਰੂ ਦੇ ਨਾਲ ਜੁੜਨ ਵਾਸਤੇ ਅੱਖਰਾਂ ਦਾ ਬੋਧ ਹੋਣਾ, ਫਿਰ ਨਿਤਨੇਮ ਦੁਆਰਾ ਬਾਣੀ ਦੇ ਨਾਲ ਜੁੜਨਾ, ਨਿਤਨੇਮ ਬਣਾਉਣਾ ਵੀ ਇਤਨਾ ਬਾਣੀ ਦਾ ਪਾਠ ਕਰਨਾ, ਮੁਕਵਾਕ ਲੈਣੇ ਸਿੱਖ ਬੱਚੇ ਨੇ ਤਾਂ ਗੁਰੂ ਸਾਹਿਬ ਦੇ ਨਾਲ ਅੰਮ੍ਰਿਤ ਬਚਨਾਂ ਦੀ ਸਾਂਝ ਅਗੰਮੀ ਬਚਨ ਪਤਾ ਲੱਗਦਾ ਹੈ। ਜਿਸ ਵੇਲੇ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਦੇ ਅੰਮ੍ਰਿਤ ਬਚਨਾਂ ਜਿਵੇਂ ਹੁਣੇ ਮੁੱਖ ਵਾਕ ਬਾਬਾ ਹਰਦਿਆਲ ਸਿੰਘ ਜੀ ਨੇ ਲਿਆ, ਸਾਰੇ ਮੁੱਖ ਵਾਕ ਦੇ ਵਿੱਚ ਉਚਾਰਨ ਦੀ ਇੱਕ ਘੁੰਡੀ ਬੜੀ ਜ਼ਬਰਦਸਤ ਸੀ ਅਤੇ ਥੋੜ੍ਹਾ ਜਿਹਾ ਵਿਸਰਾਮ ਇੱਧਰ ਉੱਧਰ ਹੋਣ ਦੇ ਨਾਲ ਸਾਰੇ ਹੀ ਅਰਥ ਦਾ ਅਨਰਥ ਹੋ ਜਾਂਦਾ। ਨਾਨਕ ਵਾਰਕ ਮਾਤ ਪਿਤਾ ਤੁਮ ਮੁੱਖ ਨਾਮ ਤੁਮਾਰੋ ਖੀਰਾ, ਅਤੇ ਥੋੜ੍ਹਾ ਜਿਹਾ ਵਿਸਰਾਮ ਇੱਧਰ ਉੱਧਰ ਹੋ ਗਿਆ ਕੁਛ ਵੀ ਨਹੀਂ ਬਣਦਾ ਉਹਦਾ ਪੰਕਤੀ ਦਾ। ਅਤੇ ਇਸ ਤਰ੍ਹਾਂ ਦੇ ਉਚਾਰਨ ਭੇਰ ਜਿਵੇਂ ਗੁਰਮੁਖਾਂ ਨੇ ਜਦੋਂ ਵਿਸਰਾਮ ਇਹ ਲਾਇਆ ਅਤੇ ਸਤਿਗੁਰੂ ਮਹਾਰਾਜ ਦੀ ਕਿਰਪਾ ਹੈ ਕਿ ਜਿਹੜੇ ਖਾਸ ਖਾਸ ਵਿਸਰਾਮ ਨੂੰ ਇਹ ਤਾਂ ਸਾਧਸੰਗਤ ਦੀ ਜਵਾਨੀ ਚੇਤੇ ਚਾਹੀਦੇ ਹੈ, ਅਤੇ ਤਾਂ ਕਿ ਜਦੋਂ ਪਾਠ ਦੇ ਵਿੱਚ ਵਿਸਰਾਮ ਆਉਣ ਤਾਂ ਅਰਥ ਦਾ ਅਨਰਥ ਨਾ ਹੋਵੇ, ਉਹਦੇ ਨਾਲ ਸਪਸ਼ਟ ਹੁੰਦਾ ਹੈ ਅਰਥ। ਵਿਸਰਾਮ ਦੇ ਨਾਲ ਇੰਨਾ ਫਰਕ ਪੈ ਜਾਂਦਾ ਹੈ ਕਿ ਜਿਵੇਂ ਸਮਝੋ ਕਿ ਗੇਟ 'ਤੇ ਗੇਟ ਕੀਪਰ ਰੱਖਿਆ ਹੋਇਆ ਹੈ, ਬੜੇ ਬੜੇ ਜਿਹੜੇ ਆਫੀਸਰ ਹਨ, ਜਾਲੀ ਵਾਲੇ ਦਰਵਾਜ਼ੇ ਹੈ, ਦੂਰ 'ਤੇ ਦੇਖ ਲੈਣਾ ਵੀ ਉਹ ਜਿਹੜਾ ਬੰਦਾ ਆ ਰਿਹਾ ਇਹਦੀ ਅੰਦਰ ਲੋੜ ਹੈ ਜਾਂ ਨਹੀਂ। ਉਹਨੇ ਆਪਣੇ ਉਸ ਗੇਟ ਵਾਲੇ ਨੂੰ ਕਹਿਣਾ ਕਿ ਰੋਕੋ ਮਤ ਆਨੇ ਦੋ, ਕੀ ਅਰਥ ਬਣਿਆ ਇਹਨੂੰ ਰੋਕ ਲੈਣਾ, ਇਹਨੂੰ ਮਤਾਂ ਅੰਦਰ ਆਉਣ ਦੀ ਇਹਦੀ ਲੋੜ ਨਹੀਂ ਹੈ ਮੈਨੂੰ, ਅੱਖਰ ਤਾਂ ਉਹੀ ਨਾ। ਅਤੇ ਵਿਸਰਾਮ ਥੋੜ੍ਹਾ ਜਿਹਾ ਹੁਣ ਗਾਹਾਂ ਲਾਉਣ ਲੱਗਿਆ ਮੈਂ, ਰੋਕੋ ਮਤ ਆਨੇ ਦੋ, ਅਰਥ ਕੀ ਬਣ ਗਿਆ ਇਹਨੂੰ ਰੋਕੀ ਨਾ ਅੰਦਰ ਆ ਜਾਣ ਦੀ। ਕਈ ਕਹਿੰਦੇ ਨਾ ਵੀ ਚਲੋ ਵਿਸਰਾਮ ਨਾਲ ਕੀ ਫਰਕ ਪੈ ਗਿਆ ਜੀ, ਅੱਖਰ ਤਾਂ ਉਚਾਰਨ ਕਰ ਦਿੱਤੇ। ਇਹ ਵਿਸਰਾਮਾਂ ਦੇ ਨਾਲ ਇੰਨਾ ਫਰਕ ਪੈ ਗਿਆ। ਇਸ ਕਰਕੇ ਸਾਧ ਸੰਗਤ ਜੀ ਗੁਰੂ ਕਿਰਪਾ ਕਰੇ, ਭਾਈ ਸਾਹਿਬ ਉਹਨਾਂ ਨੇ ਵਿਸਰਾਮ ਲਾਇਆ ਅਤੇ ਹਿਰਦਾ ਗਦਗਦ ਹੋ ਗਿਆ, ਅਤੇ ਨਹੀਂ ਤਾਂ ਸ਼ਬਦ ਨਾ ਜਾਣਾ ਹੈ, ਬਹੁਤ ਰੋਲ ਘਚੋਲਾ, ਰੋਲ ਘਚੋਲਾ ਜ਼ਿਆਦਾ ਹੈ, ਸ਼ਬਦਾਂ ਦੀ ਜਾਣਕਾਰੀ ਘੱਟ ਹੈ ਸਾਡੇ ਵਿੱਚ। ਗੁਰੂ ਸਾਹਿਬ ਕਰਨ ਕਿਰਪਾ, ਪਹਿਲਾਂ ਹੈ ਅੱਖਰਾਂ ਦਾ ਬੋਧ ਜਿਹਨੂੰ ਪਾਠ ਬੋਧ ਕਹਿੰਦੇ। ਜਦੋਂ ਪਾਠ ਬੋਧ ਹੋ ਜਾਏ, ਬੋਧ ਦਾ ਅਰਥ ਹੈ ਗਿਆਨ, ਜਦੋਂ ਪਾਠ ਦਾ ਗਿਆਨ ਹੋ ਜਾਏ ਵੀ ਪਾਠ ਦਾ ਉਚਾਰਨ ਕਿਉਂ ਹੈ, ਦੂਜੇ ਨੰਬਰ 'ਤੇ ਹੈ ਫਿਰ ਅਰਥ ਬੋਧ। ਤਿੰਨ ਬੋਧ ਨੇ, ਜਿੰਨਾ ਚਿਰ ਪਾਠ ਦਾ ਬੋਧ ਨਹੀਂ ਹੁੰਦਾ ਅਰਥ ਦਾ ਬੋਧ ਕਿਵੇਂ ਹੋ ਜਾਊਗਾ। ਬਹੁਤ ਸਾਰੇ ਅਣਜਾਣ ਵਿਅਕਤੀ ਪ੍ਰਚਾਰ ਤਾਂ ਕਰਨ ਲੱਗ ਜਾਂਦੇ ਹੈ, ਜਦੋਂ ਗੁਰਬਾਣੀ ਪੜ੍ਹਦੇ ਦੇਖੀਦਾ ਬਹੁਤ ਭੈੜੀ ਹਾਲਤ ਫਿਰ ਹੁੰਦੀ ਹੈ ਉਹਨਾਂ ਦੀ। ਮੇਰੇ ਯਾਦ ਹੈ ਇੱਕ ਵਾਰੀ ਮਹਾਂਪੁਰਸ਼ਾਂ ਦੇ ਬਾਂਹ 'ਤੇ ਸੱਟ ਲੱਗ ਗਈ ਸੀ ਥੋੜ੍ਹੀ ਜਿਹੀ, ਅਤੇ ਉਹ ਗੱਡੀ ਦੇ ਵਿੱਚ ਜਾ ਰਹੇ ਹਾਂ, ਇੱਕ ਗਿਆਨੀ ਸਿੰਘ ਬਹਿ ਗਿਆ, ਉਹ ਅੱਜ ਕੱਲ੍ਹ ਇੱਧਰ ਹੀ ਆਇਆ ਹੋਇਆ, ਨਾਂ ਲੈਣਾ ਚੰਗਾ ਨਹੀਂ ਹੁੰਦਾ। ਅਗਲਾ ਕਹਿੰਦਾ ਵੀ ਮੇਰਾ ਅਪਮਾਨ ਕਰਦੇ ਹੈ, ਅਤੇ ਉਹ ਬੈਠੇ ਬੈਠੇ ਲੱਗ ਗਿਆ ਮੂਲ ਮੰਤਰ ਪੜ੍ਹਨ ਉੱਚੇ ਉੱਚੇ। ਮਹਾਂਪੁਰਸ਼ਾਂ ਨੇ ਇੱਕ ਵਾਰੀ ਤਾਂ ਸੁਣ ਲਿਆ, ਦੂਜੀ ਵਾਰ ਨੂੰ ਕਹਿੰਦੇ ਗਿਆਨੀ, ਕਹਿੰਦੇ ਤੈਨੂੰ ਗਿਆਨੀ ਕਿਹਨੇ ਬਣਾਤਾ, ਕਹਿੰਦਾ ਜੀ ਕਿਉਂ, ਕਹਿੰਦੇ ਤੈਨੂੰ ਤਾਂ ਮੂਲ ਮੰਤਰ ਵੀ ਨਹੀਂ ਆਉਂਦਾ, ਤੈਨੂੰ ਹਾਲਤ ਇਹ ਨਹੀਂ ਦੱਸਿਆ ਕਿਸੇ ਨੇ ਵੀ ਮੂਲ ਮੰਤਰ ਉਚਾਰਨ ਕਿਵੇਂ ਕਰਨਾ ਹੈ। ਕਹਿੰਦੇ ਏਕ ਓਂਕਾਰ ਕੀ ਹੁੰਦਾ, ਕਹਿੰਦੇ ਤੂੰ ਪਹਿਲਾਂ ਅੱਖਰ ਇੱਕ ਤਾਂ ਸੁਧ ਬੋਲ ਲੈ। ਉਹ ਤੇ ਸਾਧ ਸੰਗਤ ਜੀ 15 ਮਿੰਟ ਇੱਕ ਓਅੰਕਾਰ ਨਹੀਂ ਰਸਨਾ 'ਤੇ ਚੜਿਆ। ਇਹਦਾ ਹੁਣ ਜਿਹੜੀ ਜਵਾਨ 'ਤੇ ਜਿਨ੍ਹਾਂ ਦੇ ਇੱਕ ਓਅੰਕਾਰ ਨਾ ਚੜੇ ਉਹਦੇ ਵਾਸਤੇ ਫਿਰ ਫਾਰਮੂਲਾ ਵੀ ਭਾਈ ਪਹਿਲਾਂ ਇੱਕ ਕਹਿ, ਈੜੀ ਨੂੰ ਸਿਹਾਰੀ, ਕੱਕੇ ਨੂੰ ਮੌਂਕੜ ਲਾ ਕੇ ਐ ਇੱਕ ਬੋਲ, ਜਦੋਂ ਇੱਕ ਕਹੇ ਹੋ ਇਹ ਕਹੀਦਾ ਓ ਕਹਿ, ਇੱਕ ਓ ਇੱਕ ਅੰਗ 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 ਗੱਗਾ ਨਹੀਂ ਬੋਲਣਾ, ਅੰਗ ਇੱਕ ਓ ਅੰਗ ਫਿਰ ਕਹਿ ਕਾਰ, ਚਾਰ ਹੀ ਸੇ ਬਣਾ ਲੈ, ਤਾਂ ਇੱਕ ਓ ਅੰਕਾਰ ਇੱਕ ਓ ਅੰਕਾਰ ਫਿਰ ਇਕੱਠਾ ਬੋਲਣਾ। ਸੋ ਇਉਂ ਸਾਧ ਸੰਗਤ ਜੀ ਇਹ ਘੜੀ ਹੈ ਸ਼ਬਦ ਸੱਚੀ ਟਕਸਾਲ, ਗੁਰੂ ਸਾਹਿਬ ਬਖਸ਼ਿਸ਼ ਕਰਨ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਇਹੋ ਜਿਹੇ ਗੁਰੂ ਕੇ ਪਿਆਰੇ ਸਾਹਿਬ ਸੂਜੀ ਪੰਥ ਦਾ ਸੰਗਾਰ ਬਣ ਕੇ ਗ੍ਰੰਥੀ ਸਿੰਘ ਸਾਹਿਬਾਨ ਦੀ ਡਿਊਟੀ 'ਤੇ ਹੋਣ ਤਾਂ ਐਸੇ ਹੀ ਗੁਰਮੁਖ ਹੋਣ। ਵੈਸੇ ਇਸ ਸਥਾਨ ਦੇ ਇਸ ਗੱਲੋਂ ਸੁਭਾਗ ਹੈ ਕਿ ਇਸ ਸਥਾਨ 'ਤੇ ਟਕਸਾਲ ਦੇ ਵਿਦਿਆਰਥੀ ਸਾਹਿਬ ਸ੍ਰੀ ਗ੍ਰੰਥੀ ਸਿੰਘ ਭਾਈ ਦਲਜੀਤ ਸਿੰਘ ਜੀ ਰਹੇ, ਜਿਨ੍ਹਾਂ ਨੂੰ ਅੱਖਰਾਂ ਦਾ ਬੋਧ ਹੈ, ਸ਼ੁੱਧ ਪਾਠੀ ਨੂੰ, ਕਥਾਵਾਚਕ ਨੂੰ, ਜਿੰਨਾ ਚਿਰ ਪ੍ਰਾਰਭ ਸੀ ਉਹਨਾਂ ਨੇ ਸੇਵਾ ਨਿਭਾਈ, ਅਤੇ ਭਾਈ ਫੂਲਾ ਸਿੰਘ ਜੀ ਆਏ ਅਤੇ ਉਹਨਾਂ ਨੇ ਸਾਧ ਸਿੰਘ ਜੀ ਜਿੰਨੀ ਕੁ ਸੇਵਾ ਨਿਭਾ ਸਕੇ। ਉਹ ਵੀ ਅਖਾੜੇ ਪਿੰਡ ਮਹਾਂਪੁਰਸ਼ਾਂ ਦੇ ਨਗਰ ਤੋਂ ਸੀ। ਜੇ ਤੀਸਰੇ ਨੰਬਰ 'ਤੇ ਭਾਈ ਹਰਦਿਆਲ ਸਿੰਘ ਜੀ ਮਿਲੇ, ਅਤੇ ਇਹ ਤਾਂ ਉਹਨਾਂ ਦੋਨੇ ਗੁਰਮੁਖਾਂ ਤੋਂ ਅੱਗੇ ਨੇ ਸਾਧ ਸਿੰਘ ਜੀ, ਕੋਈ ਵਾਧੂ ਬਾਤ ਨਹੀਂ ਹੈ, ਇਸ ਵਡਿਆਈ ਦੇ ਹੱਕਦਾਰ ਨੇ। ਜਿਨ੍ਹਾਂ 'ਚ ਗੁਰਮੁਖਤਾਈ, ਨਿਮਰਤਾਈ, ਈਰਖਾ, ਦਵੈਸ਼ ਨੂੰ ਕਿਤੇ ਰੰਚਕ ਮਾਤਰ ਜਗ੍ਹਾ ਹੀ ਨਹੀਂ ਹੈ। ਸੋ ਗੁਰਮੁਖ ਪਿਆਰੇ ਨੇ ਵਿਸਰਾਮ ਲਾਇਆ ਅਤੇ ਬਹੁਤ ਮਨ ਪ੍ਰਸੰਨ ਹੋਇਆ। ਸਤਿਗੁਰੂ ਕਿਰਪਾ ਕਰਨ, ਸਮਾਂ ਐਸੇ ਗੁਰਮੁਖਾਂ ਤੋਂ ਅੱਗੇ ਲਾਭ ਉਠਾਉਣਾ ਚਾਹੀਦਾ। ਸੋ ਆਓ 1390 ਅੰਗ 'ਤੇ ਸਤਿਗੁਰਾਂ ਦੀ ਇਸ ਪਾਵਨ ਬਾਣੀ ਦੀ ਕਥਾ ਦਾ ਜਿਹੜਾ ਪ੍ਰਵਾਹ ਹੈ, ਹੁਣ ਪਾਠ ਬੋਧ ਪਹਿਲਾਂ, ਉਦੋਂ ਬਾਅਦ ਅਰਥ ਬੋਧ, ਅਰਥਾਂ ਦੇ ਨਾਲ ਸ਼ਬਦ ਦਾ ਗਿਆਨ ਪ੍ਰਾਪਤ ਕਰਨਾ, ਅਤੇ ਜਦੋਂ ਪਾਠ ਬੋਧ ਹੋ ਜਾਏ, ਫਿਰ ਅਰਥ ਬੋਧ ਹੋ ਜਾਏ, ਤੀਸਰਾ ਫਿਰ ਆਤਮਕ ਬੋਧ ਹੋਣਾ ਕੋਈ ਔਖਾ ਨਹੀਂ ਹੈ। ਆਤਮਾ ਦੇ ਗਿਆਨ ਵਾਸਤੇ ਇਹ ਦੋ ਬੋਧ ਪਹਿਲਾਂ ਪ੍ਰਾਪਤ ਕਰਨੇ ਅਤਿ ਜ਼ਰੂਰੀ ਹਨ। ਇਸ ਵਾਸਤੇ ਸਾਧ ਸਿੰਘ ਜੀ, ਆਤਮਾ ਦਾ ਗਿਆਨ ਹੋਣਾ, ਸੁਣੋ ਰੇ ਤੂੰ ਕੌਣ, ਕਹਾਂ 'ਤੇ ਆਇਆ। ਅਤੇ ਆਹ ਸਾਧ ਸਿੰਘ ਜੀ ਨਿੱਕਾ ਜਿਹਾ ਚੰਗੀ ਇੱਥੇ ਆਉਂਦਾ ਹੁੰਦਾ, ਸ਼ਾਇਦ ਅੱਜ ਤਾਂ ਨਹੀਂ ਆਇਆ, ਕਿ ਪਤਾ ਨਹੀਂ ਕਿੱਥੋਂ ਸੰਸਕਾਰ ਉਹਨੂੰ ਕੋਈ ਪੁਰਾਣਾ ਪਿਛਲੇ ਜਨਮਾਂ ਦਾ ਪਿਆ ਸੀ। ਉਹ ਘਰੇ ਉਹਨਾਂ ਦੇ ਪ੍ਰਸ਼ਾਦਾ ਛਕਣ ਤੋਂ ਬਾਅਦ ਮੈਨੂੰ ਕਹਿੰਦਾ, ਬਾਬਾ ਜੀ ਮੈਂ ਇੱਕ ਪ੍ਰਸ਼ਨ ਕਰਾਂ। ਚਲੋ ਉਹਨੇ ਕੁਸਚਨ ਕੀ ਕਿਹਾ, ਉਹ ਜਿਸ ਤਰ੍ਹਾਂ ਦੀ ਭਾਸ਼ਾ ਇੱਧਰ ਸਿੱਖੇ ਹੋਏ ਨੇ ਬੱਚੇ, ਮੈਂ ਕੁਸਚਨ ਕਰਾਂ। ਮੈਂ ਕਿਹਾ ਵੀ ਦੱਸ ਬੱਚਾ। ਕਹਿੰਦਾ ਜੀ ਤੁਸੀਂ ਹੱਸੋਗੇ ਤਾਂ ਨਹੀਂ ਮੇਰੇ ਪ੍ਰਸ਼ਨ 'ਤੇ, ਮੈਨੂੰ ਇਹ ਤਾਂ ਨਹੀਂ ਸਮਝੋਗੇ ਵੀ ਇਹ ਮੂਰਖ ਹੈ। ਮੈਂ ਕਿਹਾ ਬੱਚਾ ਤੂੰ ਐਸੀ ਕਿਹੜੀ ਗੱਲ ਕਰਨਾ। ਕਹਿੰਦਾ ਜੀ ਇਹ ਜੱਗ ਕੇ ਜੀ ਬੋਲਿਆ। ਮੈਂ ਕਿਹਾ ਤੂੰ ਨਿਰਸੰਦੇਹ ਹੋ ਕੇ ਬੋਲ। ਕਹਿੰਦਾ ਜੀ ਮੈਂ ਜਾਣਨਾ ਚਾਹੁੰਦਾ ਵੀ ਮੈਂ ਕੌਣ ਹਾਂ, ਮੈਂ ਆਪਣੇ ਆਪ ਦੀ ਪਹਿਚਾਣ ਕਰਨੀ ਚਾਹੁੰਦਾ ਵੀ ਮੈਂ ਕੌਣ ਹਾਂ। ਮੈਂ ਕਿਹਾ ਕਾਕਾ ਤੇਰਾ ਤਾਂ ਇਹ ਸਵਾਲ ਬਹੁਤ ਗਹਿਰਾ ਹੈ, ਇਹ ਕਹਿਣ ਵਿੱਚ ਬੜਾ ਸਹਿਜ ਹੈ। ਅਤੇ ਉਹਦੀ ਮਾਤਾ ਖੜੀ ਸੀ ਕੋਲ, ਉਹ ਕਹਿਣ ਲੱਗੀ ਵੀ ਤੇਰਾ ਜਿਹੜਾ ਜਿਸਮ ਹੈ ਇਹ ਮੇਰਾ ਮਹਾਂਬੀਬਾ, ਇਹ ਨਹੀਂ ਗੱਲ ਹੈਗੀ, ਇਹ ਜਿਸਮ ਦੀ ਬਾਤ ਨਹੀਂ ਹੈ। ਜਿਸਮ ਤਾਂ ਮਿੱਥਿਆ, ਜਿਸਮ ਆਪਣਾ ਸਰੂਪ ਹੈ ਹੀ ਨਹੀਂ, ਜਿਸਮ ਤਾਂ ਤੱਤਾਂ ਦਾ ਸਰੂਪ ਹੈ। ਕੌਣ ਕਹਿੰਦਾ ਜਿਸਮ ਆਪਣਾ ਸਰੂਪ ਹੈ? ਆਹ ਮਕਾਨ ਨੂੰ ਜੇ ਕਹਿ ਦਈਏ ਵੀ ਮਕਾਨ ਮੇਰਾ ਸਰੂਪ ਹੈ ਤਾਂ ਮੂਰਖ ਹੋਵਾਂਗੇ ਆਪਾਂ। ਮਕਾਨ ਮਾਲਕ ਦਾ ਹੋ ਸਕਦਾ ਵੀ ਮੇਰਾ ਮਕਾਨ, ਇਹ ਤਾਂ ਹੋ ਸਕਦੀ ਹੈ ਠੀਕ ਮੇਰਾ ਮਕਾਨ, ਲੇਕਿਨ ਮੈਂ ਮਕਾਨ, ਤਾਂ ਸਵਾਲ ਹੀ ਗਲਤ ਹੋ ਗਿਆ, ਸ਼ਬਦ ਹੀ ਗਲਤ ਹੋ ਗਿਆ ਜੀ ਮੈਂ ਮਕਾਨ ਕਹਿ ਦਿੱਤਾ। ਜੇ ਕਹਿ ਦਿੱਤਾ ਮੈਂ ਸਰੀਰ, ਤਾਂ ਉਚਾਰਨ ਹੀ ਗਲਤ ਹੋ ਗਿਆ, ਮੇਰਾ ਸਰੀਰ ਉਚਾਰਨ ਠੀਕ ਹੈ। ਇਹ ਦਰਸਾ ਰਿਹਾ ਕਿ ਸਰੀਰ ਦੇ ਵਿੱਚ ਰਹਿਣ ਵਾਲਾ, ਇਸ ਚੰਮ ਦੇ ਕੋਠੜੇ ਦੇ ਵਿੱਚ ਰਹਿਣ ਵਾਲਾ ਕੋਈ ਸਰੀਰ ਤੋਂ ਅਲੱਗ ਇਹਦਾ ਮਾਲਕ, ਜਿਹੜਾ ਸਰੀਰ ਦਾ ਮਾਲਕ ਹੈ। ਸੋ ਇਸ ਕਰਕੇ ਸਾਧ ਸੰਗਤ ਆਪਣੇ ਸਰੂਪ ਦੀ ਲਖਤਾ ਅਤੇ ਆਪਣੇ ਆਪ ਤੋਂ ਹੀ ਭੁੱਲੇ ਹੋਏ ਹਨ, ਆਪਣੇ ਆਪ ਨੂੰ ਹੀ ਜਾਣਨਾ ਹੈ। ਵਿਦਾਨ ਦੇ ਗ੍ਰੰਥਾਂ ਦੇ ਵਿੱਚ ਇੱਕ ਬਚਨ ਆਇਆ ਸਵਾਲੀਆ ਫਿਕਰਾ, ਉਹਦੇ ਵਿੱਚ ਬਚਨ ਆਇਆ ਭੁੱਲ ਗਏ ਹੋ ਅਗਿਆਨ ਤੇ, ਅਗਿਆਨ ਕਰਕੇ ਤੂੰ ਭੁੱਲ ਗਿਆ ਹੈ। ਅਰਥ ਇਹਦਾ ਇਹ, ਭੁੱਲ ਗਏ ਹੋ ਅਗਿਆਨ ਤੇ, ਆਪਣੋ ਆਤਮ ਰੂਪ ਤੂੰ ਅਗਿਆਨ ਦੇ ਪਰਦਾ ਆਉਣ ਕਰਕੇ ਆਪਣੇ ਸਰੂਪ ਨੂੰ ਭੁੱਲ ਗਿਆ ਹੈ। ਹੈ ਤੂੰ ਆਤਮਾ ਲੇਕਿਨ ਤੂੰ ਭੁੱਲ ਗਿਆ। ਭੁੱਲ ਗਏ ਹੋ ਅਗਿਆਨ ਤੇ ਆਪਣੋ ਆਤਮ ਰੂਪ, ਤਾਂ ਹੀ ਕੋ ਫਿਰ ਜਾਣਵੇ। ਜਿਹੜੇ ਸਰੂਪ ਨੂੰ ਭੁੱਲਿਆ ਉਹਨੂੰ ਜਾਣ ਲੈਣਾ, ਤਾਂ ਹੀ ਕੋ ਫਿਰ ਜਾਣਵੇ ਗਿਆਨ ਕਹਿਤ ਕਵ ਭੂ। ਕਵੀਆਂ ਦੇ ਬਾਦਸ਼ਾਹ, ਬ੍ਰਹਮ ਗਿਆਨੀ, ਮਹਾਂਪੁਰਸ਼, ਸਤਿਪੁਰਸ਼ ਕਹਿੰਦੇ ਉਹ ਇਸੇ ਨੂੰ ਗਿਆਨ ਕਹਿੰਦੇ ਆ। ਜਿਹੜਾ ਆਪਣੀ ਆਤਮਾ ਨੂੰ ਆਪਣੇ ਸਰੂਪ ਨੂੰ ਜਾਣ ਲੈਣਾ ਗਿਆਨ, ਆਪਣੇ ਸਰੂਪ ਨੂੰ ਭੁੱਲ ਜਾਣਾ ਅਗਿਆਨ। ਹੁਣ ਆਪਾਂ ਆਪਣੇ ਸਰੂਪ ਨੂੰ ਭੁੱਲੀ ਬੈਠੇ ਹਾਂ ਜਿੰਨੇ ਵੀ ਹਾਂ। ਹੋ ਗੁਰੂ ਨਾਨਕ ਦੀ ਸੰਗਤ ਵਿੱਚ ਕੋਈ ਐਸਾ ਵੀ ਜਿਹੜਾ ਆਪਣੇ ਆਤਮਿਕ ਸਰੂਪ ਨੂੰ ਜਾਣਨ ਵਾਲਾ ਹੋਊਗਾ ਆਪਣੇ ਵਿੱਚ? ਇਹ ਵੀ ਨਹੀਂ ਕਹਿ ਸਕਦੇ ਵੀ ਕੋਈ ਵੀ ਨਹੀਂ ਹੈ, ਗੁਰੂ ਨਾਨਕ ਦੀ ਸੰਗਤ ਹੈ, ਪਤਾ ਨਹੀਂ ਕੀ ਹੋਵੇ। ਪਰ ਆਮ ਕਰਕੇ ਜਿੰਨੇ ਆਪਾਂ ਬੈਠੇ ਹਾਂ, ਆਪਾਂ ਅਗਿਆਨੀ ਬੈਠੇ ਹਾਂ ਜਿਹਨਾਂ ਨੂੰ ਆਪਣੇ ਆਤਮਾ ਦੇ ਸਰੂਪ ਦੀ ਲਖਤਾ ਨਹੀਂ ਹੈ। ਦੇਖੋ ਜਿਹਨੂੰ ਪਾਗਲ ਕਹਿੰਦੇ ਹਾਂ ਆਪਾਂ, ਵੀ ਇਹ ਫਲਾਨਾ ਮੈਂਟਲੀ ਹੋ ਗਿਆ, ਵੀ ਇਹਦਾ ਦਿਮਾਗ ਦਾ ਸੰਤੁਲਨ ਜਿਹੜਾ ਉਹ ਵਿਗੜ ਗਿਆ ਹੈ, ਇਹ ਦਿਮਾਗ ਠੀਕ ਨਹੀਂ ਪਿਆ, ਉਹਦੇ ਵਿੱਚ ਕੁਛ ਲੱਛਣ ਹੁੰਦੇ ਨੇ ਪਾਗਲਾਂ ਵਾਲੇ। ਪਾਗਲ ਬੰਦੇ 'ਤੇ ਤੁਸੀਂ ਸਵਾਲ ਕਰੋ, ਉਹਨੂੰ ਪੁੱਛੋ ਵੀ ਤੂੰ ਕਿੱਥੋਂ ਆਇਆ, ਤੁਹਾਨੂੰ ਪਤਾ ਹੀ ਨਹੀਂ, ਉਹਦੇ ਕੋਲ ਉੱਤਰ ਹੀ ਨਹੀਂ ਹੈ ਇਸ ਗੱਲ ਵੀ ਕਿੱਥੋਂ ਆਇਆ। ਫਿਰ ਉਹਨੂੰ ਪੁੱਛੋ ਵੀ ਤੂੰ ਜਾਣਾ ਕਿੱਥੇ ਨੂੰ ਹੈ, ਪਾਗਲ ਨੂੰ ਇਹ ਵੀ ਨਹੀਂ ਪਤਾ ਵੀ ਮੈਂ ਜਾਣਾ ਕਿੱਥੇ ਨੂੰ ਹੈ, ਜਿੱਧਰ ਨੂੰ ਮੂੰਹ ਹੋ ਗਿਆ ਤੁਰ ਪੈਣਾ ਉਹਨੂੰ, ਉਹਨੂੰ ਖੁਦ ਨਹੀਂ ਪਤਾ ਮੈਂ ਕਿੱਥੇ ਨੂੰ ਜਾਣਾ। ਫਿਰ ਜੋ ਕੁਝ ਕਰ ਰਿਹਾ ਹੈ ਉਹਦੇ ਕੋਲ ਰੂੜੀਆਂ 'ਤੇ ਫਿਰਦੇ ਨੂੰ ਕਿਤੇ ਤੱਕੋ, ਗੰਦਗੀ ਦੇ ਢੇਰ 'ਤੇ ਲੀਰ ਹੱਥ ਆ ਗਈ, ਲੀਰ ਚੁੱਕ ਲਈ, ਡੰਡਾ ਹੱਥ ਵਿੱਚ ਆ ਗਿਆ ਉਹ ਚੁੱਕ ਲਿਆ, ਕਿਤੇ ਰੋੜਾ ਵੱਟਾ ਹੱਥ ਵਿੱਚ ਆ ਗਿਆ ਉਹ ਚੁੱਕ ਲਿਆ, ਉਹ ਕੁਛ ਇਕੱਠਾ ਕਰ ਰਿਹਾ ਹੈ ਜਿਹੜਾ ਉਹਦੇ ਜੀਵਨ 'ਚ ਕੰਮ ਨਹੀਂ ਆਉਣ ਵਾਲਾ। ਇਹ ਤਿੰਨ ਚੀਜ਼ਾਂ ਦੇ ਕਾਰਨ ਅਸੀਂ ਉਸ ਨੂੰ ਕਹਿੰਦੇ ਹਾਂ ਇਹ ਵਿਚਾਰਾ ਆਪਣੇ ਘਰ ਤੋਂ ਬੇਘਰ ਹੋਇਆ ਫਿਰਦਾ, ਪਾਗਲ ਹੈ, ਇਹਨੂੰ ਕੋਈ ਪਤਾ ਨਹੀਂ ਕਿੱਥੇ ਜਾਣਾ, ਇਹ ਪਾਗਲ ਹੈ, ਇਹ ਜੋ ਕੁਛ ਇਕੱਠਾ ਕਰ ਰਿਹਾ ਇਹਦੀ ਕੋਈ ਚੀਜ਼ ਕੰਮ ਨਹੀਂ ਆਉਣ ਵਾਲੀ ਕਿਉਂਕਿ ਇਹ ਪਾਗਲ ਹੈ। ਕੀ ਜੇ ਸਾਰੀਆਂ ਗੱਲਾਂ ਆਪਣੇ ਵਿੱਚ ਹੋਣ ਕੀ ਕਹਾਂਗੇ ਵੀ ਅਸੀਂ ਸਿਆਣੇ? ਸਾਨੂੰ ਕੋਈ ਬ੍ਰਹਮ ਗਿਆਨੀ ਪੁੱਛੇ ਕਿ ਇਸ ਸਰੀਰ ਦੇ ਵਿੱਚ ਆਉਣ ਤੋਂ ਪਹਿਲਾਂ ਤੂੰ ਕਿੱਥੇ ਸੀ? ਸੀ ਤਾਂ ਸੀ, ਇਹ ਤਾਂ ਗੱਲ ਮੰਨਣੀ ਪਏਗੀ, ਪਰ ਅਸੀਂ ਦੱਸ ਨਹੀਂ ਸਕਾਂਗੇ ਵੀ ਮੈਂ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਪੁਰੰਗਾ, ਹਾਥੀ ਘੋੜੇ ਦੀ ਜੂਨ 'ਚੋਂ ਆਇਆ, ਕਿੱਥੋਂ ਆਇਆ, ਕਿਹੜੇ ਮੁਲਕ 'ਚ, ਕਿਹੜੀ ਜੂਨ ਦੇ ਵਿੱਚ ਕਿੱਥੇ ਸੀ ਅਸੀਂ, ਸਾਨੂੰ ਕੋਈ ਪਤਾ ਨਹੀਂ। ਚੁੱਪ ਕਰਨਾ ਪਏਗਾ, ਇਹ ਕਹਿਣਾ ਪਏਗਾ ਵੀ ਮੈਨੂੰ ਪਤਾ ਨਹੀਂ ਮੈਂ ਕਿੱਥੋਂ ਆਇਆ। ਫਿਰ ਦੂਸਰਾ ਸਵਾਲ, ਇਹ ਸਰੀਰ ਨੂੰ ਤਿਆਗਣ ਤੋਂ ਬਾਅਦ ਤਿਆਰੀਆਂ ਕਿਹੜੇ ਪਾਸੇ ਦੀਆਂ, ਕਿੱਥੇ ਚੱਲਣਾ? ਫਿਰ ਇਹੀ ਕਹਿਣਾ ਪਊਗਾ ਵੀ ਇਹਦਾ ਵੀ ਕੋਈ ਪਤਾ ਨਹੀਂ ਵੀ ਜਾਣਾ ਕਿੱਥੇ। ਫਿਰ ਤੀਸਰਾ ਸਵਾਲ, ਜੋ ਮਾਇਆ ਜੋੜ ਰਿਹਾ, ਜੋ ਮਕਾਨ ਬਣਾ ਰਿਹਾ, ਜੋ ਆਪਣੀ ਜ਼ਮੀਨ ਜਾਇਦਾਦ ਧਨ ਪਦਾਰਥ ਇਕੱਠਾ ਕਰ ਰਿਹਾ, ਇਹ ਸੰਸਾਰ ਇੱਕ ਢੇਰ ਹੈ ਰੂੜੀ ਦਾ ਬਹੁਤ ਵੱਡਾ, ਕਿ ਜਿਸ ਵੇਲੇ ਤੂੰ ਸੰਸਾਰ ਤੋਂ ਵਿਦਾ ਹੋਏਗਾ ਤੇਰੇ ਨਾਲ ਜੋ ਕੁਛ ਇਕੱਠਾ ਕਰ ਰਿਹਾ ਇਹਦੇ 'ਚ ਕੁਛ ਜਾਏਗਾ? ਕੁਛ ਵੀ ਨਹੀਂ ਜਾਏਗਾ। ਫਿਰ ਕੀ ਅਸੀਂ ਸਿਆਣੇ ਨਿਕਲੇ? ਬਾਵਰਿਆ ਸੰਸਾਰਾ, ਕਬੀਰ ਸਾਹਿਬ ਨੇ ਸੱਚ ਕਿਹਾ, ਝੱਲਾ ਹੈ ਸੰਸਾਰ। ਮਹਾਰਾਜ ਸਾਹਿਬ ਕਹਿੰਦੇ ਨੇ ਜੇ ਇਕੱਠਾ ਕਰਨਾ ਐਸੀ ਸੰਸ ਜੋ ਬਿਨਸਤ ਨਾਹੀ, ਪਤ ਸੇਤੀ ਆਪਣੀ ਘਰ ਜਾਏ, ਤੂੰ ਇੱਜ਼ਤ ਨਾਲ ਆਪਣੇ ਘਰ ਜਾਵੇਂ। ਇਹ ਵੀ ਕੋਈ ਆਪਣੇ ਘਰ ਜਾਣਾ ਜਿਹੜਾ ਧੱਕੇ ਖਾ ਕੇ ਬੇਇੱਜ਼ਤ ਹੋ ਕੇ ਜਮਾਂ ਦੀਆਂ ਮਾਰਾਂ ਕੁੱਟਦਿਆਂ ਮਾਰਦਿਆਂ ਜਮਕਾ ਡੰਡ ਮੂੰਡ ਮਹਿਲਾ ਕੇ ਖਿਨਵੇਂ ਕਰੇ ਨਵੇਰਾ, ਫਿਰ ਆਪਣੇ ਘਰ ਨੂੰ ਜਾਵੇਂ ਰੋਂਦਾ ਕਰਲਾਉਂਦਾ? ਆਪਣੇ ਘਰ ਤਾਂ ਲੋਕ ਖੁਸ਼ੀ ਹੋ ਕੇ ਜਾਂਦੇ ਆ, ਆਪਣੇ ਘਰ ਜਾਣ ਦਾ ਤਾਂ ਚਾਅ ਹੁੰਦਾ, ਪਰ ਪਤਾ ਤਾਂ ਹੋਵੇ ਪਾਗਲ ਨੂੰ, ਪਤਾ ਹੀ ਨਹੀਂ ਵੀ ਘਰ ਕਿੱਥੇ ਹੈ ਮੇਰਾ। ਜਹਾਂ ਵਸਣਾ ਸੋ ਸਥਾਨ ਵਸਾਰਿਓ, ਇਸ ਕਰਕੇ ਨਾ ਉਹ ਘਰ ਭੁੱਲ ਗਿਆ, ਪਰਾਏ ਘਰ ਆਪਣੇ ਘਰ ਛੱਡਣੇ, ਰਹਿਣ ਨਾ ਕੋਈ, ਜਿਹੜੇ ਘਰ ਛੱਡ ਦੇਣੇ ਨੇ ਉਹ ਆਪਣੇ ਲੱਗ ਰਹੇ। ਇਹੀ ਮੂਰਖਤਾ ਹੈ, ਇਹੀ ਅਗਿਆਨ ਹੈ। ਜਿੰਨੀ ਦੇਰ ਤੱਕ ਜ਼ਿੰਦਗੀ ਦੇ ਅੰਦਰ ਘੱਟੋ ਘੱਟ 2-2.5 ਘੰਟੇ ਸੰਸਾਰ ਦੇ ਰੁਝਾਨ ਨੂੰ ਤਿਆਗ ਕੇ ਉਸ ਸਰਵ ਸ਼ਕਤੀਮਾਨ ਜਿਹਦਾ ਰੂਪ ਰੇਖ ਕੋਈ ਨਹੀਂ, ਜਿਹਦੇ ਬਾਰੇ ਕਹਿਣਾ ਕਿ ਮੈਂ ਅਣਜਾਣ ਹਾਂ, ਮੈਂ ਨਹੀਂ ਜਾਣਦਾ, ਹਾਂ ਇੱਕ ਗੱਲ ਜਾਣਦਾ, ਤੂੰ ਗੁਰੂ ਨਾਨਕ ਸਰੂਪ ਹੋ ਕੇ ਆਇਆ ਸੀ, ਚਲੋ ਇੰਨੀ ਕੁ ਗੱਲ ਰਹੀ, ਮੈਂ ਤੈਨੂੰ ਇਸ ਸਰੂਪ ਦੇ ਵਿੱਚ ਮਿਲਣਾ ਚਾਹੁੰਦਾ, ਤੂੰ ਗੁਰੂ ਨਾਨਕ ਰੂਪ ਹੋ ਕਰਕੇ ਇਹ ਮੰਜ਼ਲ ਮਿਲ ਲਈ। 19 ਦੇਰ ਤੱਕ ਵੀਰ ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਆਸਾ,
ਉਹਨਾਂ ਚਿਰ ਬੇਚੈਨੀ ਵਿੱਚ ਹੋ ਜਾਈਏ, ਅੰਦਰ ਇੱਕ ਤੜਫ ਪੈਦਾ ਕਰ ਲਈਏ ਕਿ ਗੁਰੂ ਨਾਨਕ ਨੂੰ ਮਿਲਣਾ ਹੈ। ਔਰ ਗੁਰੂ ਨਾਨਕ ਨੂੰ ਮਿਲਣ ਦੀ ਸਾਡੇ 'ਚ ਸਮਰੱਥਾ ਨਹੀਂ, ਫਿਰ ਮਿਲੇਗਾ ਕਿਵੇਂ? ਗੁਰੂ ਨਾਨਕ ਨੂੰ ਅਸੀਂ ਕਿਤੇ ਜਾ ਕੇ ਨਹੀਂ ਮਿਲ ਸਕਦੇ, ਗੁਰੂ ਨਾਨਕ ਤੇ ਆ ਕੇ ਮਿਲੇਗਾ, ਜਾ ਕੇ ਨਹੀਂ। ਤੇਰੀ ਆਪਣੀ ਮਰਜ਼ੀ ਨਾਲ ਨਹੀਂ ਮਿਲੇਗਾ, ਉਹਦੀ ਆਪਣੀ ਮਰਜ਼ੀ ਹੈ। ਤੇਰਾ ਤਾਂ ਸਿਰਫ ਇੰਨਾ, ਤੂੰ ਸਮਰਪਿਤ ਹੋ ਜਾ ਉਸ ਨੂੰ। ਇਸ ਕਰਕੇ ਸਾਧ ਸਿੰਘ ਜੀ, ਅਗਿਆਨ ਦੇ ਕਾਰਨ ਅਸੀਂ ਆਪਣੇ ਆਤਮਿਕ ਸਰੂਪ ਨੂੰ ਭੁੱਲੇ ਹਾਂ, ਮਨ ਤੋਂ ਜੋਤ ਸਰੂਪ ਹੈ, ਮੁੱਢ ਵਿਸਰ ਗਿਆ ਆਪਣਾ ਮੂਲ ਪਛਾਣ। ਗੁਰਬਾਣੀ ਸਾਡੀ ਇਸ ਪਹਿਚਾਣ ਵਾਸਤੇ, ਅਤੇ ਉਹਨੂੰ ਕਹਿੰਦੇ ਆਤਮਿਕ ਦਰਸੀ, ਆਪਣੀ ਆਤਮਾ ਦੇ ਦਰਸ਼ਨ ਆਪਣੇ ਆਪ ਤੋਂ ਹੀ ਭੁੱਲੇ ਹੋਏ ਹਾਂ ਅਤੇ ਆਪਣੇ ਆਪ ਨੂੰ ਹੀ ਪਾਉਣਾ। ਵੇਦਾਂਤ ਦੇ ਵਿੱਚ ਇੱਕ ਗੱਲ ਹੋਰ ਆਈ ਹੈ, ਕਹਿੰਦੇ ਆਪ ਹੀ ਕੋ ਪਾਏ ਕੈ ਚੁੱਪ ਚਾਪ ਕੀਜੀਏ। ਕਹਿੰਦੇ ਆਪਣੇ ਆਪ ਨੂੰ ਪਾ ਕੇ ਚੁੱਪ ਕਰ ਜਾਣਾ, ਰੌਲਾ ਉਨ੍ਹਾਂ ਚਿਰ ਜਿੰਨਾ ਚਿਰ ਆਪਣੇ ਆਪ ਤੋਂ ਭੁੱਲਿਆ ਹੋਇਆ, ਈਰਖਾ ਦੁਵੈਸ਼ ਉਨ੍ਹਾਂ ਚਿਰ ਜਿੰਨਾ ਚਿਰ ਤੂੰ ਕਿਸੇ ਮੰਜ਼ਿਲ 'ਤੇ ਨਹੀਂ ਗਿਆ, ਜਿੰਨਾ ਚਿਰ ਸਿੱਧੇ ਰਾਹ 'ਤੇ ਨਹੀਂ ਜਾ ਰਿਹਾ, ਉਨ੍ਹਾਂ ਚਿਰ ਰਸਤੇ 'ਚ ਬੜਾ ਕੁਛ ਹੈ। ਸੋ ਇਸ ਵਾਸਤੇ ਸਾਧ ਸਿੰਘ ਜੀ, ਗੁਰਬਾਣੀ ਸਾਨੂੰ ਇਹ ਕੁਛ ਦਿੰਦੀ ਹੈ, ਗੁਰੂ ਕਰੇ ਕਿਰਪਾ ਆਓ। ਅੱਜ ਗੁਰੂ ਨਾਨਕ ਸਾਹਿਬ ਦੇ ਸਵਈਏ ਕੱਲ ਨਾਮੇ ਭੱਟ ਦੇ ਉਚਾਰਨ ਕੀਤੇ ਹੋਏ 10 ਸਵਈਏ ਸਮਾਪਤ ਹੋ ਰਹੇ ਨੇ, 8 ਹੋ ਚੁੱਕੇ, 2 ਰਹਿੰਦੇ। ਇਸ ਸਮੇਂ ਦੇ ਅੰਦਰ ਇਹ ਸਵਈਏ ਸਮਾਪਤ ਹੋ ਜਾਣਗੇ। ਪਾਰ ਦੀ ਰਸ ਕਿੰਨੀ ਕਹਾਣੀ ਸੁਣ ਕੇ ਤਾਂ ਵੇਖੋ, ਗੁਰੂ ਨਾਨਕ ਸਾਹਿਬ ਕਿਵੇਂ ਸੰਸਾਰ ਵਿੱਚ ਆਏ, ਸੰਸਾਰ ਦੇ ਅੰਦਰ ਅਵਤਾਰਾਂ ਨੇ ਜਨਮ ਲਿਆ ਹੋਏਗਾ, ਗੁਰੂ ਨਾਨਕ ਨੇ ਜਨਮ ਨਹੀਂ ਲਿਆ, ਆਉਣਾ ਤਾਂ ਜ਼ਰੂਰ ਹੋਇਆ। ਐਤਕੀ ਗੁਰਪੁਰਬ 'ਤੇ ਵਿਚਾਰ ਹੋਏ ਸੀ, ਬੇਦੀ ਸਾਹਿਬ ਗੁਰੂ ਨਾਨਕ ਦੇ ਘਰ ਹੀ ਗੁਰੂ ਨਾਨਕ ਦੇ ਆਗਮਨ ਪੁਰਬ ਮਨਾਏ ਗਏ ਸੀ, ਸੰਤ ਸਮਾਜ ਇਕੱਠਾ ਸੀ ਉੱਥੇ। ਗੁਰੂ ਨਾਨਕ ਸਾਹਿਬ ਜੀ ਵੀ ਉਸ ਅਵਤਾਰ ਵੇਲੇ ਦੀ ਗਾਥਾ ਨੂੰ ਸੁਣ ਕੇ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬੱਚੇ, ਗੁਰੂ ਨਾਨਕ ਦਾ ਖਾਨਦਾਨ, ਬਾਅਦ ਦੇ ਵਿੱਚ ਵੀ ਮੈਨੂੰ ਫੋਨ 'ਤੇ ਮੇਰੇ ਪ੍ਰਧਾਨ ਮਹਾਂਪੁਰਸ਼ ਬਾਬਾ ਸਰਬਜੋਤ ਸਿੰਘ ਜੀ ਨੇ ਮੈਨੂੰ ਹੌਂਸਲਾ ਦਿੱਤਾ, ਹੌਂਸਲਾ ਅਫਜ਼ਾਈ ਕੀਤੀ, ਔਰ ਅਜਿਹੇ ਵਚਨ ਕਹੇ ਜਿਨ੍ਹਾਂ ਦਾ ਮੈਂ ਭਾਵੇਂ ਹੱਕਦਾਰ ਤਾਂ ਨਹੀਂ ਸੀ, ਉਹ ਤਾਂ ਮੇਰੇ ਮਹਾਂਪੁਰਸ਼ ਹੋਣਗੇ ਜਿਨ੍ਹਾਂ ਨੇ ਮੈਨੂੰ ਪੜ੍ਹਾਇਆ, ਉਸ ਵਡਿਆਈ ਦਾ ਹੱਕਦਾਰ ਵਿਦਿਆਰਥੀ ਤਾਂ ਹੋ ਹੀ ਨਹੀਂ ਸਕਦਾ। ਸੋ ਉਹ ਵਡਿਆਈ ਉਹਨਾਂ ਮਹਾਂਪੁਰਸ਼ਾਂ ਨੂੰ ਹੈ, ਜਦੋਂ ਉਹ ਕਹਿਣ ਲੱਗੇ, ਮੈਂ ਕਿਹਾ ਜੀ ਇਹ ਵਡਿਆਈ ਤਾਂ ਉਹਨਾਂ ਦੀ ਹੈ ਜਿਨ੍ਹਾਂ ਦੇ ਅੱਖਰ ਮੇਰੀ ਨਹੀਂ। ਗੁਰੂ ਕਿਰਪਾ ਕਰੇ ਆਓ, ਕਿਤੇ ਗੁਰੂ ਨਾਨਕ ਦੀ ਉਹ ਗਾਥਾ, ਕਿਤੇ ਗੁਰੂ ਨਾਨਕ ਦੇ ਗੁਰਪੁਰਬ 'ਤੇ ਕਹਿਣ ਵਾਲੇ ਜਿਹੜੇ ਬਚਨ, ਜਿਹੜੇ ਤਰੀਕੇ ਨਾਲ ਇਤਿਹਾਸਕਾਰਾਂ ਨੇ, ਉਹ ਆਪਣਾ ਤਰੀਕਾ ਹੈ, ਆਪਣੇ ਤਰੀਕੇ ਨਾਲ ਆਪਣੀ ਕਲਪਨਾ ਨਾਲ ਕਿਵੇਂ ਕਿਵੇਂ ਲਿਖ ਦਿੱਤਾ ਹੈ। ਹੁਣ ਬਥੇਰੇ ਇਹੋ ਜਿਹੇ ਚੌਧਰੀ ਪੈਦਾ ਹੋ ਗਏ, ਜੇ ਗੁਰੂ ਨਾਨਕ ਨੇ ਇੱਕ ਸਧਾਰਨ ਮਨੁੱਖ, ਇੱਕ ਮਨੁੱਖ ਦੀ ਤਰ੍ਹਾਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੰਸਾਰ ਨੂੰ ਦੱਸਣਾ ਚਾਹੁੰਦੇ ਹੈ ਕਿ ਤੁਸੀਂ ਇਹ ਨਾ ਕਹੋ ਕਿ ਗੁਰੂ ਨਾਨਕ ਸ਼ਕਤੀ ਨਾਲ ਕਿਤੇ ਗਿਆ ਹੈ, ਤੁਸੀਂ ਇਹ ਕਹੋ ਗੁਰੂ ਨਾਨਕ ਤੁਰ ਕੇ ਗਿਆ, ਹਰੇਕ ਥਾਂ ਤੁਰ ਕੇ ਗਿਆ। ਇਹ ਨਾ ਕਹੋ ਮੱਕਾ ਚਰਨਾਂ ਦੇ ਨਾਲ ਘੁੱਟ ਗਿਆ, ਇਹ ਕਹੋ ਵੀ ਉੱਥੇ ਦੇ ਉਹਨਾਂ ਦੇ ਦਿਮਾਗ ਘੁਮਾ ਦਿੱਤੇ। ਇਹ ਕਲਪਨਾ ਆਪਣੇ ਦਿਮਾਗੀ ਘੋੜੇ ਘੋੜ ਸਵਾਰ ਭਜਾ ਰਹੇ ਹੈ, ਪਰ ਔਜੜਾਂ ਨੂੰ ਜਾ ਰਹੇ ਨੇ, ਇਹ ਰਸਤੇ ਨੂੰ ਨਹੀਂ ਜਾ ਰਹੇ ਇਹਨਾਂ ਦੇ ਦਿਮਾਗੀ ਘੋੜੇ। ਮਹਾਰਾਜ ਇਹਨਾਂ ਦਾ ਵੀ ਭਲਾ ਕਰੇ, ਇਹਨਾਂ ਨੂੰ ਸਮਤ ਬਖਸ਼ੇ। ਇਹਦੀਆਂ ਉਦਾਹਰਨਾਂ ਜਿਉਂਦੀਆਂ ਜਾਗਦੀਆਂ ਦਿੱਤੀਆਂ ਕਈ। ਉਹਨੇ ਵੀਰਾਂ ਨੂੰ ਪੁੱਛਿਆ ਵੀ ਚਲੋ ਮੰਨ ਲੈਂਦੇ ਹਾਂ ਕਿ ਗੁਰੂ ਨਾਨਕ, ਅਸੀਂ ਤਾਂ ਇਸ ਗੱਲ 'ਤੇ ਵਿਸ਼ਵਾਸ ਕਰਦੇ ਹਾਂ ਕਿ ਜਿੱਥੇ ਕਿਤੇ ਸ਼ਕਤੀ ਦੀ ਲੋੜ ਪੈ ਗਈ ਵੀ ਇਹ ਤੋਂ ਬਿਨਾਂ ਹੁਣ ਸਰ ਨਹੀਂ ਸਕਦਾ, ਆਪਣੀ ਹੰਗਤਾਂ ਨੂੰ ਮੁੱਖ ਰੱਖ ਕੇ ਉੱਥੇ ਗੁਰੂ ਨਾਨਕ ਸ਼ਕਤੀ ਨਾਲ ਵੀ ਗਿਆ ਅਤੇ ਬਹੁਤੇ ਤਰ ਤੁਰ ਕੇ ਗਿਆ, ਅਸੀਂ ਤਾਂ ਇਹਦੇ 'ਚ ਵਿਸ਼ਵਾਸ ਰੱਖਦੇ। ਜਿਹੜਾ ਤੁਸੀਂ ਜਮੇਂ ਕਮਨ ਵੇੜ ਦਿੱਤਾ ਤਾਂ ਤੁਹਾਡੇ 'ਤੇ ਹੀ ਛੱਡਦੇ ਹਾਂ ਵੀ ਸਤਿਗੁਰੂ ਮਹਾਰਾਜ ਦੀ 30 ਸਾਲ ਦੀ ਉਮਰ ਹੋ ਗਈ ਸੀ ਜਦੋਂ ਸੁਲਤਾਨਪੁਰ ਤੋਂ ਤੁਰੇ, 30 ਸਾਲ ਤੋਂ ਕੱਢ ਦੋ ਉਹਨਾਂ ਦੀ, 69 ਵਰਸ 10 ਮਹੀਨੇ 10 ਦਿਨ ਦੀ ਉਮਰ 'ਚੋਂ, ਚਲੋ 70 ਵਰੇ ਦੀ ਲਾ ਲਓ ਆਪਾਂ, ਥੋੜ੍ਹਾ ਜਿਹਾ ਟਾਈਮ ਘੱਟ ਹੈ, 70 ਵਰੇ ਦੀ ਉਮਰ 'ਚੋਂ 30 ਤਾਂ ਇਹ ਗਏ ਅਤੇ 10 ਵਰੇ ਪਿਛਲੇ ਕੱਢਦੇ ਹੋ ਜਦੋਂ ਕਰਤਾਰਪੁਰ ਸਾਹਿਬ ਬੈਠੇ, ਅਤੇ 30 ਵਰੇ ਰਹਿ ਗਏ। ਉਹਨਾਂ ਨੂੰ ਕਿਹਾ ਭਾਈ ਜਗ੍ਹਾ ਹਿੰਦੁਸਤਾਨ ਤੋਂ ਜਿੱਥੋਂ ਨਨਕਾਣਾ ਸਾਹਿਬ ਤੋਂ ਸੁਲਤਾਨਪੁਰ ਸਾਹਿਬ ਤੋਂ ਤੁਰੇ ਹੈ ਅਤੇ ਜਗ੍ਹਾ ਜਿੱਥੇ ਜਿੱਥੇ ਗਏ ਹੈ ਉੱਥੇ ਦੇ ਕਿਲੋਮੀਟਰ ਗਿਣ ਲਓ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਪਹੁੰਚੇ, ਫਿਰ ਉਹਨਾਂ ਨੂੰ ਤਕਸੀਮ ਕਰ ਲਓ ਦਿਨਾਂ ਦੇ ਉੱਤੇ। ਮੈਂ ਕਿਹਾ ਅਸੀਂ ਇਹਦਾ ਹਿਸਾਬ ਕਿਤਾਬ ਕੀਤਾ ਸੀ ਸਾਡੇ ਇੱਕ ਮਹਾਂਪੁਰਸ਼ਾਂ ਨੇ, ਸੁੱਖ ਨਾਲ 500 ਕਿਲੋਮੀਟਰ ਤੇ ਉੱਪਰ ਆਇਆ ਇੱਕ ਦਿਨ ਦਾ। ਜੇ ਗੁਰੂ ਨਾਨਕ ਤੁਰ ਕੇ ਗਿਆ ਤਾਂ ਤੁਹਾਡੇ ਚੋਂ 500 ਕਿਲੋਮੀਟਰ ਤੁਰ ਕੇ ਦਿਖਾਓ ਪਹਿਲਾਂ ਤਾਂ ਇੱਕ ਜਣਾ, ਫਿਰ ਤੁਹਾਡੇ ਨਾਲ ਗੱਲ ਕਰਾਂਗੇ। ਇਹ ਗੱਲ ਦਲੀਲ ਨਾਲ ਹੁੰਦੀ ਹੈ, ਐਵੇਂ ਹੀ ਸਾਧ ਸਿੰਘ ਜੀ ਗੱਲ ਕਹਿ ਦੇਣੀ ਵੀ ਗੁਰੂ ਨਾਨਕ ਸਾਹਿਬ ਦਾ ਤਾਂ ਸਿੱਖ ਵੀ ਆ ਬਾਬਾ ਸਾਹਿਬ ਸਿੰਘ ਹੋਏ ਕੁਦਰ ਦਰਾਹੇ ਦੇ ਇਲਾਕੇ 'ਚ। ਉਹ ਬਾਬਾ ਸਾਹਿਬ ਸਿੰਘ ਦੇ ਕੋਲ ਇੱਕ ਬੰਤਾ ਸਿੰਘ ਬਜ਼ੁਰਗ 90 ਸਾਲ ਦੀ ਉਮਰ ਸੀ, ਮੈਂ ਉੱਥੇ ਦੀਵਾਨ ਲਾਉਣ ਗਿਆ ਸੀ। ਉਹ ਬੰਤਾ ਸੋਹਣੀ ਸੰਤ ਬਾਬਾ ਅਤਰ ਸਿੰਘ ਮਹਾਂਪੁਰਸ਼ਾਂ ਦੇ ਜਥੇ ਦੇ ਸਿੰਘ ਸੀ, ਮਹਾਂਪੁਰਸ਼ਾਂ ਦੇ ਬੜੇ ਬਚਨ ਸੁਣਾਉਂਦੇ। ਉਹ ਕਹਿੰਦੇ ਜਦੋਂ ਸੰਤ ਚੜ੍ਹਾਈ ਕਰ ਗਏ, ਕਹਿੰਦੇ ਫਿਰ ਸਾਧੂ ਤੋਂ ਸਾਧੂ ਦੀ ਸੰਗਤ ਤੋਂ ਬਿਨਾਂ ਰਹਿਣ ਦਾ ਸੁਭਾਅ ਜਿਹੜਾ ਸੀ ਉਹ ਹੈ ਨਹੀਂ ਸੀ। ਕਹਿੰਦੇ ਨੇਰ ਜਿਹਾ ਪੈ ਗਿਆ ਇੱਕ ਵਾਰੀ, ਬਿਨ ਸਾਧੂ ਜੋ ਜੀਵਨਾਂ ਤੇ ਤੋਂ ਬਿਰਥਾਰੀ ਬਿਰਥਾ ਲੱਗਿਆ। ਪਰ ਹੁਣ ਉਹ ਤਾਂ ਪਹੁੰਚ ਤੋਂ ਬਾਹਰ ਸੀ, ਸੰਤ ਸੱਚਖੰਡ ਵਧਾਰ ਗਏ। ਕਹਿੰਦੇ ਵੀ ਕਮਾਈ ਵਾਲੇ ਮਹਾਂਪੁਰਸ਼ ਮੈਨੂੰ ਇਹ ਬਾਬੇ ਭਗਤਾਂ ਦੇ ਖੂਹ ਵਾਲੇ ਮਿਲ ਗਏ, ਬਾਬਾ ਸਾਹਿਬ ਸਿੰਘ, ਜਿਨ੍ਹਾਂ ਦੇ ਸਪੁੱਤਰ ਗਿਆਨੀ ਅਰਜਨ ਸਿੰਘ ਜੀ ਸਿੰਘ ਸਾਹਿਬ ਰਹੇ ਸ੍ਰੀ ਦਰਬਾਰ ਸਾਹਿਬ। ਬੜੇ ਤਕੜੇ ਕਥਾਵਾਚਕ ਸਨ। ਅਤੇ ਉਹ ਬਾਬਾ ਸਾਹਿਬ ਸਿੰਘ ਵੱਡੀ ਕਮਾਈ ਵਾਲੇ ਸੀ। ਭਾਈ ਰਣਧੀਰ ਸਿੰਘ ਅਖੰਡ ਕੀਰਤਨੀ ਜਥੇ ਦੇ ਜਿਹੜੇ ਬਾਨੀ ਹੈ, ਉਹ ਬਾਬਾ ਸਾਹਿਬ ਸਿੰਘ ਦੇ ਦਰਸ਼ਨ ਕਰਨ ਜਾਇਆ ਕਰਦੇ ਸੀ। ਬੜੇ ਚਮਤਕਾਰ ਦਿਖਾਏ ਭਾਈ ਸਾਹਿਬ, ਐਂ ਲੋਕ ਤੇ ਬੰਨਣ ਵਾਲੇ ਸੀ, ਛੇਤੀ ਬਹੁਤ ਕੱਟੜ ਸੀ ਆਪਣੇ ਖਿਆਲਾਂ 'ਚ। ਪਰ ਭਾਈ ਸਾਹਿਬ ਦਾ ਉੱਥੇ ਸੀਸ ਝੁਕਦਾ ਸੀ ਵੀ ਇਹ ਗੁਰਸਿੱਖ ਹੈ ਉਹ, ਜਿਹੜੇ ਗੁਰਸਿੱਖ ਵਾਸਤੇ ਕਿਹਾ ਗੁਰਸਿੱਖਾਂ ਕੀ ਹਰ ਧੂੜਦੇ। ਅਤੇ ਉਹ ਕਾਰਨ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਉਹਨਾਂ ਦੀਆਂ ਸਾਖੀਆਂ। ਅਤੇ ਉਹ ਬਾਬਾ ਬੰਤਾ ਸਿੰਘ ਇੱਕ ਦਿਨ ਬਚਨ ਕਰ ਰਹੇ ਸੀ ਬਾਬਾ ਸਾਹਿਬ ਸਿੰਘ ਬਾਰੇ। ਮੈਂ ਜੀ ਤੁਹਾਡਾ ਫਿਰ ਐਡੇ ਵੱਡੇ ਮਹਾਂਪੁਰਸ਼ਾਂ ਤੋਂ ਬਾਅਦ ਇਹਨਾਂ 'ਤੇ ਯਕੀਨ ਕਿਵੇਂ ਠਹਿਰਿਆ? ਵਸਤੂਆਂ ਨੇ ਮਹਾਂਪੁਰਸ਼, ਛੋਟੀ ਜਿਹੀ ਹਸਤੀ ਤਾਂ ਹੈ ਨਹੀਂ। ਕਹਿੰਦੇ ਇਹ ਵੀ ਛੋਟੀ ਨਹੀਂ ਸੀ। ਕਹਿੰਦੇ ਹਰੀਸ਼ਾਂ ਇੱਕ ਵਾਰੀ ਐਸਾ ਹੋਇਆ, ਇੱਕ ਅਖੰਡ ਪਾਠ ਤੇ ਪ੍ਰੇਮੀ ਇਹਨਾਂ ਨੂੰ ਨਿਮੰਤਰਣ ਦੇ ਗਿਆ ਤੇ ਬਾਬੇ ਕਿਤੇ ਚੇਤਾ ਵਿਸਰ ਗਿਆ ਉਹਨੂੰ। ਤੇ ਚੇਤਾ ਵਿਸਰਨ ਤੋਂ ਜਿਸ ਦਿਨ ਅਖੰਡ ਪਾਠ ਦਾ ਭੋਗ ਪੈਣਾ ਸੀ, ਕਹਿੰਦੇ ਸਵੇਰੇ ਨਿਤਨੇਮ ਬਾਬੇ ਆਪ ਪ੍ਰਕਾਸ਼ ਕਰਦੇ, ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲੈਂਦੇ, ਨਿਤਨੇਮ ਕਰਕੇ ਸਾਰੀ ਅਰਦਾਸ ਕਰਕੇ ਫਿਰ ਖੇਤੀਬਾਤੀ ਦਾ ਕੰਮ ਵੀ ਕਰਦੇ, ਗ੍ਰਿਸਤੀ ਸੀ। ਕਹਿੰਦੇ ਮੈਨੂੰ ਆਵਾਜ਼ ਮਾਰੀ, ਕਹਿੰਦੇ ਬੰਤਾ ਸਿੰਘ। ਮੈਂ ਕਿਹਾ ਹਾਂ ਮਹਾਰਾਜ। ਕਹਿੰਦੇ ਵੀ ਆਪਾਂ ਤਾਂ ਭੁੱਲ ਗਏ, ਆਪਾਂ ਤਾਂ ਖੰਡ ਪਾਠ 'ਤੇ ਜਾਣਾ ਸੀ ਭੋਗ 'ਤੇ। ਕਹਿੰਦੇ ਮਹਾਰਾਜ ਫਿਰ ਤਾਂ ਆਪਾਂ ਤਾਂ ਜਾ ਸਕਦੇ ਸੀ ਜੇ ਕੱਲ੍ਹ ਤੁਰਦੇ। ਰਸ ਬੱਗੀ ਨਹੀਂ, ਘੋੜੀ ਆਪਣੇ ਕੋਲ ਨਹੀਂ, ਸਵੇਰ ਦਾ ਵੇਲਾ ਹੋ ਗਿਆ, ਭੋਗ ਹੁਣ ਘੰਟੇ ਨੂੰ ਭੋਗ ਪੈ ਜਾਣਾ। ਕਹਿੰਦੇ ਬੰਤਾ ਸਿੰਘ, ਸਿੱਖ ਦਾ ਵਚਨ ਕਦੇ ਝੂਠਾ ਨਹੀਂ ਹੁੰਦਾ, ਕਲਗੀਧਰ ਪਾਤਸ਼ਾਹ ਨੂੰ ਕਿਹਨੂੰ ਦਿਆਂਗੇ? ਵਚਨ ਕਰੇ ਜੋ ਪਾ ਲੈਣਾ ਹੀ, ਕਹੇ ਗੋਬਿੰਦ ਸਿੰਘ ਠੌਰ ਕਤਨਾ ਹੀ, ਇਹ ਨਹੀਂ ਗੱਲ ਬਣਦੀ, ਚੱਲ ਤੁਰ ਕਮਰ ਕਾ ਸਕਾ। ਮੈਂ ਕਿਹਾ ਵੀ ਸਾਧੂ ਨੂੰ ਜਵਾਬ ਦੇਣਾ ਠੀਕ ਨਹੀਂ, ਵੀ ਜਾ ਤਾਂ ਹੋਣਾ ਹੀ ਨਹੀਂ। ਮੈਂ ਕਹਿੰਦੇ ਤਿਆਰ ਹੋਇਆ? ਕਹਿੰਦੇ ਲਓ ਮਹਾਰਾਜ, ਮੈਂ ਤਾਂ ਤਿਆਰ ਹੀ ਹਾਂ, ਚਲੋ। ਕਹਿੰਦੇ ਕਮਰ ਕਸਾ ਕਰ ਲਿਆ? ਮੈਂ, ਬਾਬਿਆਂ ਨੇ ਕਮਰ ਕਸਾ ਕਰ ਲਿਆ, ਮੈਂ ਵੀ ਕਮਰ ਕਸਾ ਕਰ ਲਿਆ, ਪਰ ਮੈਂ ਦੇਖਦਾ ਰਿਹਾ ਵੀ ਇਹ ਬਣੂੰਗਾ ਕੀ ਹੁਣ। ਕਹਿੰਦੇ ਬਾਬੇ ਤੁਰਦੇ ਤੁਰਦੇ ਕਹਿੰਦੇ ਬੰਤਾ ਸਿਆਂ, ਐਂ ਤਾਂ ਲੇਟ ਹੋ ਜਾਂਗੇ ਵੀ ਦੌੜ ਲੈ। ਕਹਿੰਦੇ ਸੰਤ ਵੀ ਨੱਠਲੇ, ਦੌੜ ਲਾਉਣ ਲੱਗ ਗਏ, ਮੈਂ ਵੀ ਨੱਠ ਲਿਆ। ਸੋਚਿਆ ਵੀ ਕਿੰਨੇ ਕੁ ਦੂਰ ਜਾਣਗੇ, ਮੀਲ ਦੋ ਮੀਲ ਵੀ ਹੈ ਤਾਂ ਇਹ। ਕਹਿੰਦਾ ਲੱਗਿਆ ਤਾਂ ਮੈਨੂੰ ਵੀ ਕਮਲ ਜਾਈਏ ਇਹ, ਪਰ ਫਿਰ ਵੀ ਮੈਂ ਡਰਦਾ ਵੀ ਸੀ ਵੀ ਸਿਮਰਨ ਵਾਲੇ ਨੇ। ਕਹਿੰਦੇ ਇੱਕ ਖੇਤ ਲੰਘੇ, ਦੋ ਲੰਘੇ, ਮੈਂ ਜਾਣ ਕੇ ਖੜ ਗਿਆ, ਬੰਤਾ ਸਿੰਘ ਖੜ ਗਿਆ ਉੱਥੇ ਖੜ ਕੇ, ਬਾਬੇ ਪਿੱਛੇ ਮੁੜ ਕੇ ਦੇਖ। ਕਹਿੰਦੇ ਬੰਤਾ ਸਿੰਘ ਖੜ ਗਿਆ, ਕਹਿੰਦੇ ਜੀ ਮੇਰੇ ਤਾਂ ਬੱਖੀ ਦੀ ਨਾੜ ਚੜ ਗਈ ਵੀ ਤੁਸੀਂ ਉਹ ਜਾ ਆਓ ਖੰਡ ਪਾਠ ਦੇ ਭੋਗ ਤੇ, ਮੈਨੂੰ ਤਾਂ ਰਹਿਣ ਨਹੀਂ ਦੇ। ਅਤੇ ਮੈਂ ਕਿਹਾ ਵੀ ਦੌੜ ਲੈ ਕੇ ਇੱਥੇ ਮੁੜੇ ਆਉਣਗੇ, ਖੰਡ ਪਾਠ ਦੇ ਕਿਹੜਾ ਜਾਊਗਾ ਹੁਣ? ਖੰਡ ਪਾਠ ਤਾਂ ਜਾਣ ਵਾਲੀ ਗੱਲ ਹੀ ਨਹੀਂ, ਇੱਥੋਂ 57 ਕਿਲੋਮੀਟਰ ਮੀਲ 'ਤੇ ਕੌਣ ਜਾਊ? ਖੜ ਕੇ ਬਾਬੇ ਥੋੜ੍ਹੇ ਜਿਹੇ ਰੋਹ 'ਚ ਆ ਕੇ ਕਹਿੰਦੇ ਉਹ ਬੰਤਾ ਸਿੰਘ, ਕਹਿੰਦੇ ਹਾਥੀਆਂ ਵਾਲਿਆਂ ਨਾਲ ਲਾ ਕੇ ਭੀੜੇ ਦਰਵਾਜ਼ੇ ਨਹੀਂ ਚੱਲਦੇ ਹੁੰਦੇ, ਕਹਿੰਦੇ ਨਾਲੇ ਰਹਿਣਾ ਸਾਧਾਂ ਦੇ ਕੋਲ, ਇਹ ਕਰਨੀਆਂ ਆਪਣੀਆਂ ਮਰਜ਼ੀ, ਤੇਰੀ ਜਿਹੜੀ ਨਾੜ ਚੜੀ ਹੈ ਮੈਨੂੰ ਪਤਾ ਹੈ। ਉਹ ਕਹਿੰਦੇ ਮੈਂ ਬੋਲਿਆ ਝੂਠ ਸੀ, ਤੇਰੀ ਨਾੜ ਨੂੰ ਕੋਈ ਜਿਹੜੀ ਬਹਾਨਾ ਲਾਉਣਾ? ਕਹਿੰਦੇ ਮੈਂ ਕਿਹਾ ਵੀ ਹੈ ਤਾਂ ਜੀ ਬਹਾਨਾ ਹੀ ਵੀ, ਪਰ ਸੱਚ ਗੱਲ ਇਹ ਵੀ ਜਾ ਤਾਂ ਨਹੀਂ ਹੋਣਾ ਆਪਾਂ ਤੋਂ। ਕਹਿੰਦੇ ਫਿਰ ਉਹੀ ਗੱਲ ਕਰਤੀ, ਤਾਂ ਜਾਣਾ। ਕਹਿੰਦੇ ਫਿਰ ਮਹਾਰਾਜ ਬੇਨਤੀ ਆ, ਉਹ ਜੇ ਜਾਣਾ ਤਾਂ ਤਰੀਕਾ ਮੈਂ ਦੱਸ ਦਿੰਦਾ। ਬੰਤਾ ਸਿੰਘ ਕਹਿੰਦਾ ਮੈਂ ਕਿਹਾ ਸੰਤਾਂ? ਕਹਿੰਦੇ ਤਰੀਕਾ ਇਹ ਆ ਵੀ ਜਿਹੜੇ ਤਰੀਕੇ ਨਾਲ ਗੁਰੂ ਨਾਨਕ ਮਰਦਾਨੇ ਨੂੰ ਲੈ ਜਾਂਦੇ ਸੀ ਵੀ ਅੱਜ ਗੁਰੂ ਨਾਨਕ ਦਾ ਸਿੱਖ ਮੈਨੂੰ ਲੈ ਕੇ ਜਾਵੇ, ਉਕਣ ਉਕਣ ਤਾਂ ਮੈਂ ਚਲਿਆ ਜਾਊਂ, ਉਸ ਤਰ੍ਹਾਂ ਤਾਂ ਜਾ ਨਹੀਂ ਸਕਦੇ। ਕਹਿੰਦੇ ਬੰਤਾ ਸਿੰਘ ਲੈ ਤਾਂ ਉਕਣ ਵੀ ਜਾਊਂ, ਪਰ ਮੈਨੂੰ ਤੇਰੇ ਕੋਲੋਂ ਡਰ ਲੱਗਦਾ ਜੀ। ਕਿਉਂ? ਕਹਿੰਦੇ ਲੋਕਾਂ ਨੂੰ ਦੱਸੇਗਾ, ਦੁਨੀਆਂ ਟੁੱਟ ਕੇ ਪੈ ਜੂ, ਮਗਰ ਜੇ ਲੋਕਾਂ ਨੂੰ ਪਤਾ ਲੱਗ ਗਿਆ ਇਸ ਗੱਲ ਦਾ। ਕਹਿੰਦਾ ਜੀ ਤੁਸੀਂ ਲੈ ਚੱਲੋ, ਕਹਿੰਦੇ ਦੱਸਦਾ ਮੈਂ ਜੀ। ਬਾਬੇ ਕਹਿੰਦੇ ਪੱਕੀ ਗੱਲ ਰਹੀ? ਕਹਿੰਦੇ ਆ, ਕਹਿੰਦੇ ਘਰ ਫਿਰ ਨੇਤਰਵਾ, ਜਿਹੜਾ ਆਪ ਪਹੁੰਚਿਆ ਮੈਂ ਉਹਦੀ ਗੱਲ ਕਰ ਰਿਹਾ ਤੁਹਾਡੇ ਨਾਲ, ਜਿਹਨੇ ਇਹ ਨਹੀਂ ਵੀ ਘੁੰਮ ਕੇ ਆਈ ਵੀ ਗੱਲ ਹੈ, ਜਿਹੜਾ ਖੁਦ ਗਿਆ। ਉਹ ਕਹਿੰਦਾ ਹਰੀ ਸਾਹਿਬ ਮੈਂ ਨੇਤਰ ਬੰਦ ਕਰ ਲਏ। ਬਾਬੇ ਬੰਦਾ ਸਿੰਘ ਨੇ ਕਹਿੰਦੇ ਮੈਂ ਨੇਤਰ ਬੰਦ ਕੀਤੇ। ਬਾਬੇ ਕਹਿੰਦੇ ਸਾਹਿਬ ਸਿੰਘ ਨੂੰ ਕਹਿੰਦੇ ਕਹਿ ਵਾਹਿਗੁਰੂ। ਕਹਿੰਦੇ ਜੀ ਮੈਂ ਕਿਹਾ ਵਾਹਿਗੁਰੂ। ਕਹਿੰਦੇ ਬਸ ਵਾਹਿਗੁਰੂ ਕਹਿੰਦੇ ਐਂ ਜਿਵੇਂ ਰੋਲਾ ਜਿਹਾ ਲੱਗਦਾ ਨਾ, ਲਿਫਟ 'ਤੇ ਖੜ੍ਹੇ ਹਾਂ, ਐਂ ਝੂੰਡਾ ਜਿਹਾ ਵੱਜਿਆ। ਕਹਿੰਦੇ ਉਸ ਪਿੰਡ ਦੀ ਗਲੀ 'ਚ ਤੁਰੇ ਜਾਈਏ ਅਸੀਂ, ਨੇਤਰ ਖੋਲ੍ਹੇ ਜਾਈਏ। 57 ਕਿਲੋਮੀਟਰ 'ਤੇ ਮਾਰੇ ਭਗਾ ਕੇ। ਕਹਿੰਦਾ ਜੀ ਮੈਂ ਹੱਕਾ ਬੱਕਾ ਰਹਿ ਗਿਆ ਜੀ, ਹੇ ਵਾਹਿਗੁਰੂ, ਮੈਂ ਅੱਜ ਤੱਕ ਇੱਕ ਆਮ ਹੀ ਸੰਤ ਸਮਝਦਾ ਰਿਹਾ, ਹੇ ਗੁਰੂ ਨਾਨਕ ਸਾਹਿਬ ਕਿਰਪਾ ਕਰਨੀ। ਕਹਿੰਦਾ ਜੀ ਮੈਂ ਡਰ ਗਿਆ, ਮੈਂ ਕਈ ਵਾਰੀ ਖੁੱਲ੍ਹੇ ਵਚਨ ਕਰ ਲੈਂਦਾ ਜੀ ਸੰਤਾਂ ਨਾਲ, ਪਤਾ ਲੱਗਿਆ ਵੀ ਅੱਜ ਪਤਾ ਲੱਗਿਆ ਵੀ ਕੀ ਹਸਤੀ ਹੈ। ਚਲੋ ਜੀ ਭੋਗ ਪਿਆ, ਬਾਅਦ ਆਏ ਸੀ ਕਹਿੰਦੇ ਫਿਰ ਹੌਲੀ ਹੌਲੀ ਤੁਰ ਕੇ ਦੂਰ ਤੋਂ। ਕਹਿੰਦੇ ਵੀ ਬਾਬੇ ਮੈਨੂੰ ਕਹਿੰਦੇ ਬੰਤਾ ਸਿਆਂ ਬਈ ਇੱਕ ਵਚਨ ਹੁਣ ਦੇ ਦੱਸੋ। ਕਹਿੰਦੇ ਜਿੰਨੀ ਦੇਰ ਤੱਕ ਮੇਰੀ ਜ਼ਿੰਦਗੀ ਹੈ ਇਹ ਵਚਨ ਤੈਅ ਨਹੀਂ ਕਿਸੇ ਬੰਦੇ ਨੂੰ ਕਹਿਣਾ। ਜਿੱਦਣ ਮੈਂ ਸਰੀਰ ਤਿਆਗ ਜਾਂ ਭਾਈ, ਫਿਰ ਮੈਂ ਤੇਰੇ 'ਤੇ ਪਾਬੰਦੀ ਨਹੀਂ ਰੱਖਦਾ, ਫਿਰ ਮੇਰਾ ਕੁਛ ਵਿਗੜਨਾ ਨਹੀਂ, ਕਿਉਂਕਿ ਮਰੇ ਤੋਂ ਬਾਅਦ ਫਿਰ ਕਰੀ ਜਾਣ ਵਡਿਆਈ, ਮੈਂ ਕਿਹੜਾ ਸੁਣਨੀ ਹੈ। ਵੀ ਉਹਨਾਂ ਚਿਰ ਦੇਖ ਆਪਾਂ ਗੁਰੂ ਨਾਨਕ ਦੀ ਵਡਿਆਈ ਵਧਾਉਣ ਵਾਲੇ ਹਾਂ। ਇਹ ਨਾਟਕ ਚੇਟ ਕੀ ਇਹ ਕੁਕਾਜ ਹੈ? ਇਹ ਕੁਕਾਜ ਹੀ ਹੁੰਦਾ ਹੈ। ਇਹਨੂੰ ਤਾਂ ਨਾ ਵੀ ਚਲੋ ਮਜਬੂਰੀ ਸੀ, ਆਪਾਂ ਵਰਤ ਨਹੀਂ ਸਕਦੇ। ਉਹ ਬੰਤਾ ਸਿੰਘ ਬਜ਼ੁਰਗ ਨਾਲ ਤਾਂ ਰੋ ਪਿਆ ਸਾ ਅਸੀਂ, ਅੱਖਾਂ 'ਚ ਅੰਸੂ ਸਟੇ, ਨਾਲੇ ਦੱਸੇ ਕਹਿੰਦੇ ਜੀ ਵੀ ਗੁਰੂ ਨਾਨਕ ਦੀ ਸਮਰੱਥਾ ਸੁਣੀ ਸੀ ਵੀ ਮਰਦਾਨੇ ਨੂੰ ਲੈ ਜਾਂਦੇ ਸੀ। ਕਹਿੰਦਾ ਮੈਨੂੰ ਬਾਬੇ ਲੈ ਕੇ ਗਏ, ਜੇ ਇੱਕ ਸਿੱਖ ਲੈ ਕੇ ਜਾ ਸਕਦਾ ਸਿੱਖ ਨੂੰ, ਫਿਰ ਗੁਰੂ ਨਾਨਕ ਮਰਦਾਨੇ ਨੂੰ ਕਿਉਂ ਨਹੀਂ ਸੀ ਲਿਜਾ ਸਕਦੇ? ਕਹਿਣ ਦਾ ਭਾਵ ਇਹਨਾਂ ਗੱਲਾਂ ਦੀ ਉੱਤਰ ਦਈ ਹੈ ਸਾਹਿਬ ਸਿੰਘ। ਗੁਰੂ ਕਿਰਪਾ ਕਰੇ, ਜੋ ਗੁਰਸਿੱਖਾਂ ਦੀ ਉਸਤ ਹੈ ਭਾਈ, ਉਹ ਵੀ ਗੁਰੂ ਦੀ ਉਸਤ ਦੀ ਹੈ। ਜਿਹੜੀ ਰੱਬ ਦੇ ਪਿਆਰਿਆਂ ਦੀ ਮਹਿਮਾ ਨਾ ਸੰਤਾਂ ਦੀ, ਜੋ ਹਰ ਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵ ਦੀ ਜਨਕਾ ਜੈਕਾਰ ਕਰਾਈ। ਰੱਬ ਦੀ ਨਿੰਦਿਆ ਜਿਹੜੀ ਹੈ ਸਾਧ ਸਿੰਘ ਜੀ, ਰੱਬ ਦੇ ਪਿਆਰਿਆਂ ਦੀ ਨਿੰਦਿਆ ਵੀ ਰੱਬ ਦੀ ਉਹ ਨਿੰਦਿਆ, ਰੱਬ ਦੀ ਉਸਤਤ ਵੀ ਰੱਬ ਦੇ ਪਿਆਰਿਆਂ ਦੀ ਉਸਤ, ਕੋਈ ਫਰਕ ਨਹੀਂ। ਗੁਰਸਿੱਖਾਂ ਦਾ ਸਤਿਕਾਰ ਗੁਰੂ ਗੋਬਿੰਦ ਸਿੰਘ ਦਾ ਸਤਿਕਾਰ, ਗੁਰਸਿੱਖਾਂ ਦਾ ਅਪਮਾਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਪਮਾਨ। ਜੋ ਸਿੱਖਾਂ ਨੂੰ ਲੋਚਿਆ, ਜਿਹਦੇ ਅੰਦਰ ਲੋਚ ਹੈ ਨਾ, ਉਸ ਗੁਰਸਿੱਖਾਂ ਨੂੰ ਮਿਲਣ ਦੀ 100 ਗੁਰ ਖੁਸ਼ੀ ਆਵੇ, ਗੁਰੂ ਦੀ ਖੁਸ਼ੀ ਉਹਦੇ 'ਤੇ ਹੁੰਦੀ ਹੈ ਸਾਧ ਸਿੰਘ। ਆਓ ਗੁਰੂ ਕਿਰਪਾ ਕਰੇ, ਸਾਡਾ ਇਹ ਪਾਗਲਪਣ, ਸਾਡਾ ਅਗਿਆਨ ਜਿਹੜਾ ਸਾਡੇ ਆਤਮਕ ਸਰੂਪ ਤੋਂ ਪਰੇ ਰੱਖੀ ਬੈਠਾ ਹੈ, ਇਹ ਦੂਰ ਹੋ ਜਾਏ। ਗੁਰਬਾਣੀ ਇਸ ਜੱਗ ਮੇ ਚਾਨਣ, ਇਹ ਚਾਨਣੇ ਵਿੱਚ ਆਪਣਾ ਸਰੂਪ ਦਿਸਣਾ ਹੈ। ਹਨੇਰੇ ਦੇ ਮੂਹਰੇ ਸ਼ੀਸ਼ੇ ਦੇ ਖੜ੍ਹੇ ਰਹੋ, ਫਿਰ ਕਹੀਂ ਜਾਓ ਵੀ ਸ਼ੀਸ਼ੇ ਨੂੰ ਪਤਾ ਨਹੀਂ ਕੀ ਹੋ ਗਿਆ, ਮੇਰੀ ਤਾਂ ਸ਼ਕਲ ਹੀ ਦੇਖ ਲਈ ਸ਼ੀਸ਼ੇ 'ਚ। ਫਿਰ ਸਾਧ ਸਿੰਘ ਪਾਗਲਪਣ ਨੇ ਵੀ, ਜਿੰਨਾ ਚਿਰ ਲਾਈਟ ਨਹੀਂ ਹੈ ਸ਼ੀਸ਼ੇ 'ਚ, ਮੂੰਹ ਕਿਵੇਂ ਦਿਸ ਜੂਗਾ? ਜਿੰਨਾ ਚਿਰ ਅਗਿਆਨ ਹੈ ਉਨਾ ਚਿਰ ਆਪਣਾ ਆਤਮਕ ਸਰੂਪ ਨਹੀਂ ਦਿਸਣਾ। ਬੁੱਧ ਹੈ ਜਿਹੜੀ ਸ਼ੀਸ਼ਾ ਹੈ, ਤੇ ਜਿਹੜਾ ਸ਼ੀਸ਼ਾ ਹਨੇਰੇ 'ਚ ਪਿਆ। ਸੋ ਆਓ ਗੁਰੂ ਕਿਰਪਾ ਕਰੇ, ਚਾਨਣਾ ਗੁਰਬਾਣੀ ਦਾ ਲੈਣਾ ਕਰੀਏ ਜੀ। ਇਉਂ ਸਾਧ ਸਿੰਘ ਜੀ ਇਹਦਾ ਉਚਾਰਨ ਜਿਹੜਾ ਹੈ ਨਾ, ਮਹਾਂਪੁਰਸ਼ਾਂ ਨੇ ਇਉਂ ਦੱਸਿਆ ਹੈ ਵੀ ਜਿਹੜਾ ਪੱਪੇ ਨੂੰ ਕੰਨਾ ਹੈ, ਇਹਦੇ ਨਾਲ ਹੀ ਯਈਆ ਹੈ, ਯਈਏ ਨੂੰ ਵੀ ਕੰਨਾ ਲੱਗਿਆ ਹੋਇਆ ਹੈ, ਤੇ ਫਿਰ ਲੱਲੇ ਨੂੰ ਸਿਹਾਰੀ ਹੈ, 3 ਅੱਖਰ ਨੇ ਇਹ, ਪਰ ਔਖੇ ਆ ਬੋਲਣੇ। ਜਿੱਥੇ ਯਈਆ ਆ ਜਾਵੇ, ਇਹ ਤਕਰੀਬਨ 14-15 ਢੰਗਾਂ ਦੇ ਨਾਲ ਪ੍ਰਯੋਗ ਹੈ ਯਈਏ ਅੱਖਰ ਦਾ ਗੁਰਬਾਣੀ ਦੇ ਵਿੱਚ। ਮਹਾਂਪੁਰਖਾਂ ਨੇ ਇਕੱਲਾ ਇਕੱਲਾ ਨਿਰਣਾ ਕੀਤਾ ਵੀ ਕਿਹੜੇ ਅੱਖਰ ਦੇ ਨਾਲ ਆ ਜਾਵੇ ਯਈਆ, ਫਿਰ ਕਿਵੇਂ ਬੋਲੀਦਾ। ਤੇ ਅੱਜ ਕੱਲ੍ਹ ਸਕੂਲਾਂ ਦੀ ਪੜ੍ਹਾਈ ਐਡੀ ਸਾਧ ਸਿੰਘ ਜੀ ਰੱਦੀ ਹੋ ਚੁੱਕੀ ਹੈ, ਇਉਂ ਲੱਗਦਾ ਵੀ ਪੜ੍ਹਾਈ ਤਾਂ ਰਹੀ ਹੋ ਨਾ, ਗੁਰਮੁਖੀ ਅੱਖਰਾਂ 'ਚ ਤਾਂ ਵਾਹਲੀ ਕਮਜ਼ੋਰ ਹੋ। ਉਹ ਵਿਦਿਆਰਥੀ ਉੱਥੇ ਪੜ੍ਹਦੇ ਪੜ੍ਹਦੇ ਉੱਥੇ ਰੰਧਾਵੇ ਇੱਕ ਦਿਨ ਸਾਡੇ ਉਹ ਪਰਮਾਰਥੀ ਵਿੱਦਿਆ ਪੜ੍ਹਨ ਵਾਲਾ ਇੱਕ ਗੁਰਮੁਖ ਗਿਆਨੀ ਸਿੰਘ, ਉਹ BA ਦਾ ਇਗਜ਼ਾਮ ਵੀ ਦਿੰਦਾ ਸੀ, ਨਾਲ ਯੂਨੀਵਰਸਿਟੀ ਵੀ ਜਾਂਦਾ ਸੀ, ਉਹ ਡਬਲ ਪੜ੍ਹਾਈਆਂ ਕਰਦਾ, ਧਾਰਮਿਕ ਪੜ੍ਹਾਈ ਪੜ੍ਹਦਾ ਸੀ, ਦੂਈ ਵੀ ਸੀ। ਅਤੇ ਇੱਕ ਦਿਨ ਕਹਿੰਦਾ, ਬਾਬਾ ਜੀ ਵੀ ਇਸ ਪੜ੍ਹਾਈ ਦਾ ਅਤੇ ਉਸ ਪੜ੍ਹਾਈ ਦਾ ਅੰਤਰਾ ਬੜਾ। ਮੈਂ ਕਿਹਾ ਵੀ ਤੂੰ ਦੋ ਹੀ ਪੜ੍ਹਾਈਆਂ ਪੜ੍ਹੀਆਂ, ਮੈਂ ਤਾਂ ਉਹ ਪੜ੍ਹਾਈ ਨਾ ਮਾਤਰੇ ਪ੍ਰਾਇਮਰੀ ਤੱਕ ਲਈ ਸੀ ਸਕੂਲ ਉਸ ਵੇਲੇ ਸਾਡੇ ਵੇਲੇ ਤਾਂ। ਕਹਿਣ ਲੱਗਾ, ਅੱਜ ਆਪਾਂ ਚੱਲੀਏ ਮਾਸਟਰਾਂ ਦੇ ਕੋਲ, ਪੁੱਛੀਏ ਇਹਨਾਂ ਦਾ ਹਾਲ ਚਾਲ ਵੀ, ਇਹ ਕਿਵੇਂ ਪੜ੍ਹਾਉਂਦੇ ਆ, ਪੰਜਾਬੀ ਦਾ ਜਿਹੜਾ ਟੀਚਰ ਹੈ ਉਹਨੂੰ ਦੇਖਦੇ। ਉਹ ਬੈਠੇ ਬੈਠੇ ਐਵੇਂ ਉਹਨਾਂ ਦੇ ਮਨ ਦੇ ਜਿਵੇਂ ਸ਼ੁਗਲ ਜੇ ਕਰਨ ਵਾਸਤੇ ਵੀ ਆਪਾਂ ਦੇਖੀਏ, 10ਵੀਂ ਤੱਕ ਸਕੂਲ ਹੈ ਸਾਡੇ, ਉੱਥੇ ਸਕੂਲ 'ਚ ਜਾ ਬੜੇ ਸਾਰੇ ਸੀ ਮਾਸਟਰ ਦੇਖ ਕੇ ਬੜੇ। ਚਲੋ ਚਾਅ ਵੀ ਹੋਇਆ, ਕਹਿੰਦੀ ਅੱਜ ਤੁਸੀਂ ਸਾਰਾ ਜਥਾ, ਇਹ ਕਿਹਾ ਵੀ ਵੈਸੇ ਹੀ ਮਿਲਣ ਆਇਆ ਤੁਹਾਨੂੰ, ਵੀ ਮਾਸਟਰਾਂ ਨੂੰ ਮਿਲਿਆ ਹੀ ਹੈ, ਸਾਡੀ ਵੀ ਕਲਾਸ ਰੋਜ਼ ਲੱਗਦੀ ਹੈ, ਤੁਹਾਡਾ ਸਕੂਲ ਲੱਗਦਾ, ਸਕੂਲ ਨੇੜੇ ਨੇੜੇ ਨੇ ਆਪਣੇ, ਵਿਚਾਲੇ 2 ਕਿਲਿਆਂ ਦੀ ਵਿੱਚ ਹੈ। ਵੀ ਅਸੀਂ ਜਾਣਕਾਰੀ ਲੈਣ ਆਏ ਹਾਂ ਵੀ ਤੁਹਾਡੇ ਸਕੂਲ ਦੇ ਵਿੱਚ ਯਯੇ ਦੀ ਵਰਤੋਂ ਕਿਵੇਂ ਕੀਤੀ ਜਾਂਦੀ। ਯਯੇ ਆ ਗਿਆ ਨਾ ਇੱਥੇ, ਇੱਥੋਂ ਯਾਦ ਆ ਗਈ ਹੈ ਗੱਲ। ਅਸੀਂ ਕਿਹਾ ਜਿਹੜਾ ਪੰਜਾਬੀ ਦਾ ਟੀਚਰ ਆ ਉਹ ਜਿਹਦੀ ਪੰਜਾਬੀ ਦੀ ਡਬਲ ਐਵੇਂ ਕੀਤੀ ਸੀ, ਉਹ ਅਸੀਂ ਬੁਲਾ ਲਿਆ। ਪ੍ਰਿੰਸੀਪਲ ਜਿਹੜਾ ਸੀ ਸਕੂਲ ਦਾ, ਹਾਈ ਸਕੂਲ ਦਾ ਹੈੱਡ ਮਾਸਟਰ, ਉਹ ਵੀ ਬੈਠਾ। ਇਹ ਉਹਨੂੰ ਕਿਹਾ ਮਾਸਟਰ ਜੀ ਵੀ ਤੁਸੀਂ ਪੰਜਾਬੀ ਦੀ ਡਬਲ ਐਵੇਂ ਕੀਤੀ ਹੈ, ਵੀ ਯਯੇ ਦੀ ਵਰਤੋਂ ਕਿਵੇਂ ਹੈ? ਕਹਿੰਦੇ ਯਯੇ ਦੀ ਵਰਤੋਂ ਆੜੇ ਦੀ ਤਰ੍ਹਾਂ ਹੁੰਦੀ ਹੈ। ਇਹ ਕਿਹਾ ਵੀ ਨਹੀਂ, ਇਹ ਤਾਂ ਗੱਲ ਹੈ ਨਹੀਂ, ਆੜੇ ਦੀ ਤਰ੍ਹਾਂ ਵੀ ਹੁੰਦੀ ਹੋਊਗੀ ਪਰ ਹੋਰ ਤਰ੍ਹਾਂ ਵੀ ਹੁੰਦੀ ਹੋਣੀ ਹੈ। ਕਹਿੰਦੇ ਨਾ ਜੀ, ਆੜੇ ਦੀ ਤਰ੍ਹਾਂ ਹੁੰਦੀ। ਕਿਹਾ ਫਿਰ ਹੁਣ ਆਪਣੀ ਗੱਲ ਨੂੰ ਬਦਲਿਓ ਨਾ। ਸਲੇਟ ਲਈ, ਸਲੇਟੀ ਲਿਆ ਕੇ ਲਿਖ ਦਿੱਤਾ ਅਤੇ ਆੜੇ ਨੂੰ ਕੰਨਾਂ ਪਾ ਦਿੱਤਾ, ਦੱਦੇ ਨੂੰ ਸਿਆਰੀ ਪਾ ਦਿੱਤੀ। ਮੈਂ ਕਿਹਾ ਪੜ੍ਹੋ ਜੀ। ਕਹਿੰਦੇ ਆਦ। ਮੈਂ ਕਿਹਾ ਲਓ ਹੁਣ ਆਪਾਂ ਆੜੇ ਦੀ ਥਾਂ 'ਤੇ ਯਈਆ ਲਾ ਦਿੰਦੇ ਹਾਂ। ਜਿਵੇਂ ਯਈਆ ਲਾਇਆ, ਮੈਂ ਕਿਹਾ ਹੁਣ ਪੜ੍ਹੋ। ਕਹਿੰਦੇ ਯਾਦ। ਮੈਂ ਕਿਹਾ ਦੇਖੋ, ਤੁਸੀਂ ਕਹਿੰਦੇ ਸੀ ਆੜੇ ਦੀ ਤਰ੍ਹਾਂ ਬੋਲਦਾ ਯਈਆ, ਹੁਣ ਤੁਸੀਂ ਅਰਥ ਹੀ ਬਦਲ ਗਿਆ। ਯਾਦ ਅਤੇ ਆਦ ਦਾ ਤਾਂ ਅਰਥ 'ਚ ਵੀ ਫਰਕ ਪੈ ਗਿਆ ਨਾ। ਅਤੇ ਇਸ ਕਰਕੇ ਸਾਧ ਸਿੰਘ ਜੀ, ਇਹਦਾ ਉਚਾਰਨ ਮਹਾਂਪੁਰਖਾਂ ਨੇ ਇਉਂ ਦੱਸਿਆ, ਜਿੰਨਾ ਚਿਰ ਪੂਰੇ ਅੱਖਰ ਨੂੰ ਉਚਾਰਨ ਕਰਨ ਦਾ ਢੰਗ ਦੂਸਰੇ ਅੱਖਰਾਂ ਦੀ ਸਹਾਇਤਾ ਨਾਲ ਨਾ ਲਈਏ, ਉਹਨਾਂ 'ਚ ਨਹੀਂ ਅੱਖਰ ਬਣਦੇ। ਇਹਦਾ ਇੱਥੇ ਸਾਧ ਸਿੰਘ ਜੀ ਪੱਪੇ ਨੂੰ ਕੰਨਾ ਹੈ, ਯਈਏ ਨੂੰ ਫਿਰ ਕੰਨਾ ਹੈ। ਪੱਪੇ ਵਾਲਾ ਤਾਂ ਇਸੇ ਤਰ੍ਹਾਂ ਕੰਨਾ ਰਹੇਗਾ, ਯਈਏ ਦੇ ਥਾਂ 'ਤੇ ਇਉਂ ਸਮਝ ਲਓ ਜਿਵੇਂ ਈੜੀ ਹੋਵੇ ਅਤੇ ਉਸ ਈੜੀ ਨੂੰ ਸਿਹਾਰੀ ਲੱਗੀ ਹੋਵੇ ਅਤੇ ਅੱਗੇ ਲੱਲਾ ਉਸੇ ਤਰ੍ਹਾਂ ਰਹਿਣਗੇ। ਪਾਇਆਲ ਐਂ ਬਣੂੰਗਾ, ਪਾਇਆਲ ਹੇਠਲਾ ਜਵਾੜਾ ਐਂ ਹਿੱਲੂਗਾ। ਜਿੰਨਾ ਚਿਰ ਹੇਠਲਾ ਜਵਾੜਾ ਨਹੀਂ ਹਿਲਾਵਾਂਗੇ, ਈੜੀ ਨਹੀਂ ਨਿਕਲ ਸਕਦੀ, ਯਈਏ ਦੀ ਵਰਤੋਂ ਨਹੀਂ ਹੋ ਸਕਦੀ। ਇਸ ਕਰਕੇ ਸਾਧ ਸੀ ਹੁਣ ਸੁਖਮਨੀ ਸਾਹਿਬ ਪੜ੍ਹਦੇ ਆ, ਕਈ ਪ੍ਰੇਮੀ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਆ। ਕੱਲ੍ਹ ਮੈਂ ਵੀ ਹੁਣ ਆ ਕਥਾ ਤੋਂ ਬਾਅਦ ਚੱਲੇ ਹਾਂ ਸਵੇਰੇ ਸੁਖਮਨੀ ਸਾਹਿਬ ਹੈ ਫਰੀ ਮਾਊਂਟ ਦੇ ਨੇੜੇ, ਉੱਥੇ ਮਾਤਾ ਜੀ ਹੋਰਾਂ ਦੇ ਲੜਕੇ ਦੇ ਸੁਖਮਨੀ ਸਾਹਿਬ ਸੁਸਾਇਟੀਆਂ ਬਣੀਆਂ। ਪਰ ਜਿਸ ਵੇਲੇ ਸੁਖਮਨੀ ਸਾਹਿਬ ਪੜ੍ਹਦੇ ਪ੍ਰੇਮੀ ਦੇਖੀਦੇ ਆ, ਫਿਰ ਵਾਹਿਗੁਰੂ ਦਾ ਭਾਣਾ ਹੀ ਮੰਨੀਦਾ ਵੀ ਭਾਣਾ ਹੈ ਪਰਮੇਸ਼ੁਰ ਦਾ। ਪਾਠ ਤਾਂ ਹੋ ਰਹੇ ਨੇ ਪਰ ਉਚਾਰਨ ਅਤੇ 24 ਗਲਤੀਆਂ ਤਾਂ ਸਿੱਧੀਆਂ ਕਰ ਲੈਣੀਆਂ। ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਅਸ਼ਟਪਦੀ, ਅਸ਼ਟਪਦੀ ਹੁੰਦੀ ਨਹੀਂ, ਹੁੰਦੀ ਆ ਅਸ਼ਟਪਦੀ। ਸੱਸੇ ਦੇ ਪੈਰ 'ਚ ਬਿੰਦੀ ਤਾਂ ਹੈ ਨਹੀਂ, ਅਸ਼ਟਪਦੀ, ਸਾਰੀ ਅਸ਼ਟਪਦੀ ਬੋਲੇ ਵੀ ਸੁਭਾਵ ਕੀ, ਭਾਵੇਂ ਛੋਟੀ ਜਿਹੀ ਗਲਤੀ ਹੈ ਪਰ ਗਲਤੀ ਤਾਂ ਹੈ। ਮਹਾਂਪੁਰਸ਼ਾਂ ਨੇ ਇੱਕ ਵਾਰੀ ਕਿਹਾ, ਉੱਥੇ ਯੂਪੀ ਬਿਹਾਰ ਦਾ ਸੀ ਇੱਕ ਭਈਆ ਸਿੰਘ ਸਜਾਵਾਦ ਜਦੇ 'ਚ, ਮਹਾਂਪੁਰਸ਼ ਕਹਿੰਦੇ ਭਾਈ ਇਹਨੂੰ ਸੱਸੇ ਦੀ ਪੈਰ ਦੀ ਬਿੰਦੀ ਤੋਂ ਬਿਨਾਂ ਬੋਲਿਆ ਕਰੋ। ਅਸ਼ਟ ਦਾ ਅਰਥ ਹੁੰਦਾ ਅੱਠ, ਪਦੀ ਦਾ ਅਰਥ ਵੀ ਅੱਠ ਪਦਾਂ ਵਾਲੀ, ਇਹਦੇ ਬਣੇ ਵੀ ਅੱਠ ਪਦ ਨੇ ਇਹਦੇ ਸ਼ਬਦ ਦੇ, ਅਸ਼ਟ ਪਦੀ। ਉਹ ਵਿਚਾਰੇ ਭਈਏ ਦੀ ਹੁਣ ਮਾਤ ਭਾਸ਼ਾ ਜਿਹੜੀ ਹੈ ਜੀ, ਜਿਉਂ ਲੱਗਿਆ ਪਕਾਉਣ ਵੀ ਅਸ਼ਟਪਦੀ ਕਸਰ ਨਾ ਰਹਿਜੇ, ਉਹ ਕਹੀ ਜਾਵੇ ਅਸ਼ਟਪ ਦੀ, ਅਸ਼ਟਪ ਦੀ। ਮਹਾਂਪੁਰਸ਼ ਕਹਿੰਦੇ ਘੋੜੀ ਹੋਣੀ ਹੈ, ਕਹਿੰਦੇ ਜਿਹੜੀ ਟੱਪਦੀ ਹੈ। ਕਹਿੰਦੇ ਪਾਗਲ, ਤੂੰ ਤਾਂ ਪਾਠ ਪਹਿਲਾਂ ਨਾਲ ਵੀ ਵਿਗਾੜ ਲਿਆ, ਇਹਦੇ ਨਾਲ ਤਾਂ ਅਸ਼ਟਪਦੀ ਉਹ ਕਹੀ ਜਾ ਕਹਿੰਦੇ ਸੰਤ। ਕਹਿੰਦੇ ਇਸ ਤਰ੍ਹਾਂ ਜਿਹੜੇ ਪਾਠ ਨੇ ਸਾਧ ਸਿੰਘ ਜੀ, ਮਹਾਂਪੁਰਸ਼ਾਂ ਦੇ ਤਰੀਕੇ ਵਾਹਿਗੁਰੂ ਕਿਰਪਾ ਕਰੇ ਵੀ ਐਸਾ ਸਫਲ ਉਸਤਾਦ। ਇਹ ਵੀ ਕੋਈ ਸੁਭਾਗ ਹੀ ਸੀ ਸਾਧ ਸੰਗਤ, ਆਵਾਜ਼ਾਂ ਹੋਈਆਂ ਜਾਂ ਪਤਾ ਨਹੀਂ ਕਿੱਥੋਂ ਅਨੁਭਵ ਦੁਆਰਾ, ਜਿਹਦੇ ਉਹਨੇ ਕਹਿਣਾ ਵੀ ਇੱਥੇ ਫਲਾਣੇ ਜਾਨਵਰ ਵਰਗੀ ਆਵਾਜ਼, ਉਹ ਇਉਂ ਕੱਢ ਕੇ ਇਉਂ ਅੱਖਰ ਸੁੱਧ ਹੋ ਗਏ, ਨਾਲ ਮਿਸਾਲ ਦੇਣੀ। ਸੋ ਇਉਂ ਸਾਧ ਸਿੰਘ ਜੀ, ਅਤੇ ਅਸ਼ਟਪਦੀ ਇਹਨੂੰ ਉਚਾਰਨ ਕਰਨਾ। ਕਦੇ ਵੀ ਅਸ਼ਟਪਦੀ ਸੱਸੇ ਦੇ ਪੈਰ 'ਚ ਬਿੰਦੀ ਨਹੀਂ ਲਾਉਣੀ, ਸੱਸੇ ਪੈਰ ਬਿੰਦੀ ਸ਼ਾਹ ਬੋਲੇ, ਸ਼ਾਹ ਬੋਲੂਗੀ ਉਹ, ਸ਼ਾਹ ਬੋਲਣੀ ਨਹੀਂ ਸਾ ਬੋਲਣਾ, ਸੱਸੇ ਪੈਰ 'ਚ ਬਿੰਦੀ ਨਹੀਂ। ਇਉਂ ਸਾਧ ਸਿੰਘ ਸੰਥਿਆ ਤੋਂ ਬਿਨਾਂ, ਅਤੇ ਜਿਹੜਾ ਪਾਠ ਉਹ ਕਾਹਨੂੰ ਬਣਿਆ ਕਰਨਾ, ਗੁਰੂ ਕਿਰਪਾ ਕਰੇ। ਇਉਂ ਪੱਪੇ ਨੂੰ ਕੰਨਾ, ਯਈਏ ਨੂੰ ਜਿਹੜਾ ਕੰਨਾ ਹੈ, ਹੇਠਾਂ ਜਵਾੜਾ ਥੋੜ੍ਹਾ ਜਿਹਾ ਹਿੱਲੂਗਾ, ਯਈਆ ਜਿਹੜਾ ਨਾ ਜਵਾੜੇ ਨੂੰ ਹਿਲਾ ਦਿੰਦਾ ਧਰਕੇ, ਇਹ ਜਵਾੜੇ ਨੂੰ ਯਈਆ ਹੀ ਹਿਲਾਉਂਦਾ, ਹੋਰ ਅੱਖਰ ਨਹੀਂ ਕੋਈ ਨਾ ਹਿਲਾਉਂਦਾ। ਹੁਣ ਜਿੰਨੀ ਦੇਰ ਤੱਕ ਇਹ ਨਹੀਂ ਪਤਾ ਵੀ ਬੁੱਲੀ ਸੰਕਾਰ ਅੱਖਰ ਕਿਹੜੇ ਨੇ, ਦੰਤੀ ਸੰਕਾਰ ਅੱਖਰ ਕਿਹੜੇ ਨੇ, ਤਾਲੂਆ ਸੰਕਾਰ ਅੱਖਰ ਕਿਹੜੇ ਨੇ, ਉੰਨੀ ਦੇਰ ਤੱਕ ਸਾਧ ਸਿੰਘ ਜੀ ਅੱਖਰ ਸ਼ੁੱਧ ਬੋਲ ਹੀ ਨਹੀਂ ਹੁੰਦੇ। ਹੁਣ ਵਾਲੇ ਮਾਸਟਰਾਂ ਨੂੰ ਵਿਚਾਰਿਆਂ ਨੂੰ ਖੁਦ ਨਹੀਂ ਪਤਾ ਵੀ ਕਿਹੜਾ ਅੱਖਰ ਦੀ ਕਿਹੜਾ ਸਥਾਨ ਹੈ, ਕਿੱਥੋਂ ਕਿਹੜਾ ਅੱਖਰ। ਹੁਣ ਪੱਪੇ ਵਾਲੀ ਲੈਣ ਸਾਰੀ ਦੀ ਸਾਰੀ ਬੁੱਲੀ ਸੰਕਾਰ ਹੈ, ਪੱਪਾ ਫੱਫਾ ਬੱਬਾ ਭੱਬਾ ਮੰਮਾ, ਐਂ ਦੋਨੇ ਬੁੱਲ ਫੜ 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 ਵੱਜਣਗੇ ਤਾਂ ਅੱਖਰ ਨਿਕਲਣਗੇ ਸਾਧ ਸਿੰਘ ਜੀ। ਪਾਪਾ ਦਾ ਸਕੂਲ ਇਹ ਲਾ ਲਿਆ, ਹੁਣ ਗਾਹਾਂ ਅਰਥਾਂ ਵਾਲਾ ਕੰਮ ਜਿਹੜਾ ਥੋੜ੍ਹਾ ਜਿਹਾ ਟਾਈਮ ਘੱਟ ਰਹਿ ਗਿਆ। ਗੁਰੂ ਕਿਰਪਾ ਕਰੇ, ਪੱਪੇ ਨੂੰ ਕੰਨਾ, ਯਈਏ ਨੂੰ ਕੰਨਾ, ਪਾਇਆਲ ਐਂ ਜਵਾੜਾ ਹਿੱਲੂਗਾ, ਪਾਇਆਲ, ਪਾਇਆਲ ਅਰਥ ਪਾਤਾਲ। ਪਾਟ ਕਹਿੰਦਾ, ਹੇ ਗੁਰੂ ਨਾਨਕ ਤੇਰੀ ਮਹਿਮਾ ਨੂੰ, ਪਾਤਾਲ ਦੇ ਅੰਦਰ ਤੇਰਾ ਇੱਕ ਭਗਤ ਹੈ ਕਿਹੜਾ, ਸ਼ੇਸ਼ਨਾਗ, ਨਾਗ ਆਦਿ, ਨਾਲ ਪਾਤਾ ਨਾਗ ਆਦਿ, ਆਦਿ ਦਾ ਅਰਥ ਉਹਦੇ ਸਾਥੀ ਹੋਰ ਵੀ ਨਾਗ ਹਨ।